सन्मानयोग साहिब श्री गुरु ग्रंथ साहिब सचे पातशाह जी दी पावन पवित्र हाजूरी अंदर गुरु बख्शिश नाल पिछले दिनों तो सतगुरु गुरु नानक साहिब जी दे अमृत बचन जत पहारा धीरज सुनियार अहरन मत इथों तक आपां विचार कर चुके हैं। फिर थोड़े जे इनू संखेप पंछी झात मार लईए। जे अपने जीवन नू करना लोचना है, जे अपने जीवन नू तू चाहना है कि यह परमात्मा दे घर विच प्रवान हो सके, ते महाराज कहिंदे ने जिवें सोने दे गहने घड़े जांदे ने इसे तरह कुछ गुण ग्रहण कर लै ते तेनू आत्मक जीवन घड़न दी जाच आ जाए। उहदे विच जत पहारा अपनिया इंद्रिया ते काबू पा, इनू दुकान बना टिकाणा बना, धीरे सुनियार अंदर दा धीरज रख उड़ीक रख, काला ना पो, ए सुनियार वाली बिरती तारन कर। ते कल असी विचारिया सी अहरन मत, तेरी मत अहरन दी तरह अडोल होवे अचल होवे, ते महाराज कहिंदे ने अहरन हुंदी ए अडोल, ते जदों गहने घड़े जांदे ने उस उपर जिहड़ी सट मारदा ओ छोटा जिहा इक हथौड़ा है। महाराज जी ने कहा हथौड़ा कहदा अहरन मत वेद हथियार, थथे नू इथे बिहारी लगी है, हथियार नहीं हथियार। वेद दा अखरी अर्थ इथे कीता है आम टीकाकारा गुरमुखा ने कि ज्ञान। जिवें सोने नू घड़न वास्ते अहरन उपर हथौड़े दी जरूरत है, तू ज्ञान नू हथौड़ा बना, ते जदों तेरी मत उपर मन रख के घड़िया जाएगा, अंदर घड़िया जाएगा, ते ज्ञान दा हथौड़ा एक ऐसा है जिहड़ा जिंदगी नू कदी विगड़ नहीं देंदा। ज्ञान दा हथौड़ा अकड़े होए नू कड़ देंदा है। ਚਿਰਵੇਤ ਇੱਕ ਬੇਨਤੀ ਹੈ ਗਿਆਨ, ਮੈਂ ਅਰਜ਼ ਕੀਤੀ ਵੇਦ, ਵੇਦ ਦਾ ਅਖਰੀ ਅਰਥ ਹੈ ਇੱਥੇ ਗਿਆਨ, ਗਿਆਨ ਦਾ ਹਥੌੜਾ। ਹੁਣ ਗਿਆਨ ਵੀ ਦੋ ਤਰ੍ਹਾਂ ਦਾ ਹੈ, ਉਂਝ ਤਾਂ ਗਿਆਨ ਬਾਹਰਮੁਖੀ ਬਹੁਤ ਹੈ, ਪਰ ਪਰਮਾਰਥ ਵਿੱਚ ਜੇ ਗਿਆਨ ਦੀ ਗੱਲ ਕਰੀਏ ਤੇ ਆਪਾਂ ਇਹਦੀਆਂ ਦੋ ਧਾਰਾਵਾਂ ਨਿਸ਼ਚਿਤ ਕਰਾਂਗੇ। ਇੱਕ ਗਿਆਨ ਹੈ ਬੋਧਕ ਤਲ ਤੇ ਜਾਣਕਾਰੀ, ਇੱਕ ਗਿਆਨ ਹੈ ਬੁੱਧੀ ਦੇ ਤਲ ਤੋਂ ਉੱਪਰ ਉੱਠ ਕੇ ਆਤਮਕ ਅਨੁਭਵ ਦੀ ਜਾਣਕਾਰੀ। ਦੇਖਿਓ ਦੋਨੋਂ ਬੇਨਤੀਆਂ ਬਾਣੀ ਵਿੱਚ ਅਸੀਂ ਦੇਖਾਂਗੇ। ਬੋਧਕ ਤਲ ਦਾ ਗਿਆਨ ਉਹ ਬੁੱਧੀ ਨੂੰ ਤੀਖਣ ਕਰਕੇ ਤਰਕ ਨੂੰ ਜਨਮ ਦਿੰਦਾ ਹੈ, ਤੇ ਆਤਮਕ ਅਨੁਭਵ ਦਾ ਗਿਆਨ ਜਿਹੜਾ ਉਹ ਤਰਕ ਦੀ ਥਾਂ ਤੇ ਮਾਨਣ ਨੂੰ ਤੇ ਰਸ ਨੂੰ ਜਨਮ ਦਿੰਦਾ ਹੈ। ਬੁੱਧੀ ਦੇ ਤਲ ਤੇ ਗਿਆਨ ਕਈ ਵਾਰੀ ਬੰਦੇ ਨੂੰ ਭਟਕਾ ਜਾਂਦਾ ਹੈ, ਪਰ ਆਤਮਕ ਅਨੁਭਵ ਦਾ ਜਿਹੜਾ ਗਿਆਨ ਹੈ ਉਹ ਬੰਦੇ ਨੂੰ ਕਦੀ ਡਿੱਗਣ ਨਹੀਂ ਦਿੰਦਾ, ਬੰਦੇ ਨੂੰ ਕਦੀ ਡੋਲਣ ਨਹੀਂ ਦਿੰਦਾ। ਗੁਰੂ ਗ੍ਰੰਥ ਸਾਹਿਬ ਚ ਅਸੀਂ ਦੇਖੀਏ ਐਸੇ ਸ਼ਬਦ ਨੇ ਜਿਨ੍ਹਾਂ ਵਿੱਚ ਗਿਆਨ ਦੀ ਗੱਲ ਕੀਤੀ ਗਈ, ਪਰ ਫਿਰ ਵੀ ਕਿਹਾ ਗਿਆ ਨਹੀਂ ਉਹ ਗਿਆਨੀ ਇੰਨਾ ਕੁਝ ਪੜ੍ਹ ਕੇ ਵੀ ਅਜੇ ਤੂੰ ਅਗਿਆਨੀ ਹੈ। ਅਸੀਂ ਥੋੜਾ ਜਿਹਾ ਬਾਣੀ ਚੋਂ ਬਚਨ ਲੈ ਲਈਏ। ਗਿਆਨ ਹਥੌੜਾ ਕਿਵੇਂ? ਸਿਰਫ ਜਿੰਨੀ ਕੁ ਸੋਝ ਗੁਰੂ ਜੀ ਨੇ ਬਖਸ਼ੀ ਉਹਦੀ ਮੈਂ ਵਿਸਤਾਰ ਕਰਨਾ ਚਾਹੁੰਦਾ। ਗੁਰੂ ਗ੍ਰੰਥ ਸਾਹਿਬ ਦੀ ਜਿਤਨੀ ਬਾਣੀ ਹੈ, ਆਪ ਸੂਝਵਾਨ ਬੈਠੇ ਹੋ, ਇਹ ਕਿਸੇ ਪੰਡਿਤ ਦੀ ਨਹੀਂ। ਪੰਡਿਤ ਜਾਤ ਨਾਲ ਮਤ ਜੋੜਨਾ, ਪੰਡਿਤ ਦਾ ਅਰਥ ਹੈ ਕੇਵਲ ਵਾਚਕ ਸ਼ਬਦ ਕਹਿਣ ਵਾਲਾ ਗਿਆਨੀ। ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਜਿਹੜੀ ਹੈ ਉਹ ਅਨੁਭਵੀ ਮਹਾਂਪੁਰਖਾਂ ਦੀ ਹੈ। ਜਿਸ ਦਿਨ ਚੁੰਚ ਗਿਆਨੀ ਪੰਡਿਤ ਆਇਆ, ਮਹਾਰਾਜ ਜੀ ਨੇ ਆਪਣੇ ਘਰੋਂ ਤੋਰ ਦਿੱਤੇ। ਇੱਕੋ ਗੱਲ ਕੀ ਇਹਦੇ ਵਿੱਚ ਬੋਲ ਉਹਨਾਂ ਦੇ ਨੇ ਕਿ ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ ਪੇਖ ਹੈ ਆਖੀ। ਇਹ ਤਾਂ ਉਹਨਾਂ ਦੇ ਬਚਨ ਨੇ ਜਿਨ੍ਹਾਂ ਨੇ ਆਪਣੀਆਂ ਅੱਖਾਂ ਦੇ ਨਾਲ ਦੇਖਿਆ, ਉਹਨੂੰ ਮਾਣਿਆ, ਉਹਨੂੰ ਅਨੁਭਵ ਕੀਤਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਹਜ਼ੂਰ ਗੁਰੂ ਨਾਨਕ ਸਾਹਿਬ ਦੇ ਅਮੋਲਕ ਬਚਨ ਨੇ। ਸ੍ਰੀ ਰਾਗ ਦਾ ਇਹ ਸ਼ਬਦ ਹੈ। ਹਜ਼ੂਰ ਕਹਿੰਦੇ ਨੇ ਗਿਆਨ ਨਾਲ ਭਰੇ ਹੋਏ ਗ੍ਰੰਥ ਮਿਲਣਗੇ, ਅਨੇਕਾਂ ਵਿਦਵਾਨਾਂ ਦੇ ਸੁਖਨ ਮਿਲਣਗੇ, ਉਹਨਾਂ ਨੂੰ ਪੜ੍ਹ ਲਿਆ, ਉਹ ਜਾਣਕਾਰੀ ਅੱਖਰਾਂ ਦੀ ਇਕੱਠੀ ਹੋ ਗਈ। ਕੱਲ ਵੀ ਇਹ ਵਿਚਾਰ ਚੱਲ ਰਹੀ ਸੀ, ਜਾਣਕਾਰੀ ਹੈ ਪਰ ਆਤਮਕ ਅਨੁਭਵ ਨਹੀਂ। ਜਾਣਕਾਰੀ ਤੇ ਅਨੁਭਵ ਚ ਇੰਨਾ ਅੰਤਰ ਹੈ ਕਿ ਜਿਵੇਂ ਕੋਈ ਬੰਦਾ ਇਸ ਗੱਲ ਦੀ ਵਿਆਖਿਆ ਕਰੀ ਜਾ ਰਿਹਾ ਹੈ ਕਿ ਤੇਲ ਦੀਵੇ ਵਿੱਚ ਹੋਵੇ ਤੇ ਦੀਵਾ ਬਲ ਪੈਂਦਾ, ਪਰ ਜੇ ਕਦੀ ਜ਼ਿੰਦਗੀ ਵਿੱਚ ਦੀਵਾ ਬਾਲ ਕੇ ਨਾ ਦੇਖਿਆ ਹੋਵੇ ਤੇ ਦੀਵੇ ਬਲਨ ਦੀ ਪਰਿਭਾਸ਼ਾ ਨਿਰਧਾਰਿਤ ਕਰੀ ਜਾਏ। ਪਰਿਭਾਸ਼ਾ ਚਾਨਣ ਨਹੀਂ ਕਰੇਗੀ, ਚਾਨਣ ਤਾਂ ਉੱਥੇ ਨਿਕਲੇਗਾ ਜਿੱਥੇ ਦੀਵਾ ਬਲ ਜਾਏਗਾ। ਬਲਨ ਵਿੱਚ ਤੇ ਦੀਵੇ ਦੀ ਵਿਆਖਿਆ ਕਰਨ ਵਿੱਚ ਅੰਤਰ ਹੈ। ਹਜ਼ੂਰ ਨੇ ਬਾਣੀ ਚ ਬਚਨ ਕਿਹਾ, ਖਾਸ ਕਰਕੇ ਗਿਆਨ ਨਾਲ ਸੰਬੰਧਿਤ, ਕਹਿਣ ਲੱਗੇ ਬਿਨ ਤੇਲ ਦੀਵਾ ਕਿਉਂ ਜਲੇ। ਰਾਓ ਦੇ ਦੋ ਬਚਨ ਨੇ ਇਹਦੇ ਚ, ਕਹਿੰਦੇ ਤੇਲ ਤੋਂ ਬਿਨਾਂ ਦੀਵੇ ਕਿਵੇਂ ਜਲਣਗੇ। ਫਿਰ ਅੱਗੇ ਹਜ਼ੂਰ ਕਹਿੰਦੇ ਨੇ ਪੋਥੀ ਪੁਰਾਣ ਕਮਾਈਏ, ਕੱਲਾ ਇਹ ਨਹੀਂ ਕਿਹਾ ਪੜ੍ਹੋ, ਪੜ੍ਹਨਾ ਬੜੀ ਚੰਗੀ ਗੱਲ ਹੈ, ਪੜ੍ਹਨ ਨਾਲ ਸਾਨੂੰ ਜਾਣਕਾਰੀ ਮਿਲਦੀ ਏ, ਪਰ ਪੜ੍ਹਨ ਤੋਂ ਬਾਅਦ ਉਹਨੂੰ ਜ਼ਿੰਦਗੀ ਵਿੱਚ ਕਮਾਣਾ। ਮੰਨ ਲਓ ਇੱਕ ਆਦਮੀ ਸਬਰ ਤੇ ਤੁਰਿਆ, ਜਿੱਥੇ ਉਹਨੇ ਪਹੁੰਚ ਲਏ ਮੀਲ ਪੱਥਰ ਤੇ ਮਾਈਲਸ ਲਿਖ ਦਿੱਤੇ ਗਏ, ਤੇ ਜੇ ਬੰਦਾ ਉਸ ਪੱਥਰ ਤੇ ਪੜ੍ਹ ਕੇ ਕੇਵਲ ਉੱਥੇ ਗੱਡੀ ਬੰਦ ਕਰਕੇ ਖਲੋ ਜਾ, ਕੀ ਉਹਨੂੰ ਮੰਜ਼ਿਲ ਮਿਲ ਸਕੇਗੀ? ਉਹਨੂੰ ਰਸਤਾ ਮਿਲ ਗਿਆ, ਐਰੋ ਮਿਲ ਰਹੇ ਨੇ, ਪਰ ਜੇ ਉੱਥੇ ਬੰਦਾ ਖਲੋ ਹੀ ਜਾਏ ਨਹੀਂ ਕਦੀ ਪਹੁੰਚੇਗਾ। ਪਹੁੰਚੇਗਾ ਉਹ ਜਿਹੜਾ ਕਦਮ ਪੱਟੇਗਾ, ਤੁਰੇਗਾ। ਹਜ਼ੂਰ ਨੇ ਕਿਹਾ ਪੋਥੀ ਪੁਰਾਣ ਕਮਾਈਏ, ਤੂੰ ਧਰਮ ਗ੍ਰੰਥ ਪੋਥੀਆਂ ਪੜ੍ਹਨੇ ਤੇ ਇਹ ਕੇਵਲ ਚਰਚਾ ਨਾ ਕਰ, ਕਮਾਈਏ ਇਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਮਲੀ ਜਾਮਾ ਪਹਿਨਾ ਦੇ। ਇਹੀ ਗੱਲ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਕਹੀ। ਆਪ ਸਿਆਣੇ ਬੈਠੇ ਹੋ, ਜਨਮ ਸਾਖੀਆਂ ਗੁਰੂ ਕਾਲ ਚ ਲਿਖੀਆਂ ਦਾ ਜ਼ਿਕਰ ਮਿਲਦਾ ਹੈ, ਭਾਈ ਗੁਰਦਾਸ ਦੇ ਵਾਰਾਂ ਤੇ ਕਵਿਤਾ ਦਾ ਜ਼ਿਕਰ ਮਿਲਦਾ ਹੈ, ਭਾਈ ਮਨੀ ਸਿੰਘ ਉਹਨਾਂ ਦੀ ਲਿਖੀ ਜਨਮ ਸਾਖੀ ਦਾ ਜ਼ਿਕਰ ਮਿਲਦਾ, ਭਾਈ ਨੰਦ ਲਾਲ ਜੀ ਦੀ ਅੰਦਰ ਦੇ ਰੂਹਾਨੀ ਵਲਵਲੇ ਤੇ ਗੁਰੂ ਸ਼ਰਧਾ ਭਗਤੀ ਦਾ ਜ਼ਿਕਰ ਮਿਲਦਾ, ਪਰ ਗੁਰੂ ਕਾਲ ਵਿੱਚ ਮੁਕੰਮਲ ਗੁਰੂ ਗ੍ਰੰਥ ਸਾਹਿਬ ਦੇ ਟੀਕੇ ਦਾ ਜ਼ਿਕਰ ਕਿਤੇ ਨਹੀਂ ਮਿਲਦਾ, ਕੋਈ ਨਹੀਂ ਮਿਲਦਾ ਉਸ ਵੇਲੇ। ਠੀਕ ਹੈ ਮਿਹਰਬਾਨ ਕੁਝ ਟੀਕਾ ਕਰ ਰਿਹਾ ਸੀ ਪਰ ਮੁਕੰਮਲ ਨਹੀਂ। ਤੈਨੂੰ ਅਗਿਆਨਤਾ ਮਤ ਸਮਝਣਾ, ਹਜ਼ੂਰ ਨੂੰ ਪੁੱਛਿਆ ਸੀ ਮਹਾਰਾਜ ਗੁਰਬਾਣੀ ਦਾ ਟੀਕਾ ਅਰਥ, ਕਹਿਣ ਲੱਗੇ ਅਖਰੀ ਅਰਥ ਕਰ ਲਾਂਗੇ। ਅਸਲ ਵਿੱਚ ਗੁਰਬਾਣੀ ਦੇ ਅਰਥ ਟੀਕਾ ਕਮਾਈ ਵਾਲੇ ਸਿੱਖ ਦਾ ਜੀਵਨ ਹੋਵੇਗਾ, ਜਿਹੜਾ ਸ਼ਬਦ ਕਮਾਵੇਗਾ ਉਹ ਹੀ ਬਾਣੀ ਦੀ ਵਿਆਖਿਆ ਕਰੀ ਜਾਏਗਾ। ਸ਼ਬਦ ਕਮਾਉਣਾ ਉਹਦੀ ਜ਼ਿੰਦਗੀ ਵਿਆਖਿਆ ਕਰਦੀ ਹੈ। ਹਜ਼ੂਰ ਨੇ ਇੱਥੇ ਕਿਹਾ ਭਾਈ ਉਹਨੂੰ ਪੜ੍ਹ ਤੇ ਪੜ੍ਹਨ ਤੋਂ ਬਾਅਦ ਉਹਨੂੰ ਕਮਾ ਸੀ, ਸ਼ਬਦ ਤੋਂ ਦੂਰ ਨਹੀਂ ਜਾਣਾ। ਐਰਨ ਮਤ ਵੇਦ ਹਥਿਆਰ ਪੋਥੀ ਪੁਰਾਣ ਕਮਾਈਏ ਭਉ ਵੱਟੀ ਇਤ ਤਨ ਪਾਈਏ, ਅਦਬ ਦੀ ਵੱਟੀ ਪਾ ਇਹਦੇ ਵਿੱਚ, ਗ੍ਰੰਥ ਸੁਣਨਾ ਇਹਨਾਂ ਨੂੰ ਕਮਾ। ਮਹਾਰਾਜ ਕਹਿੰਦੇ ਨੇ ਸੱਚ ਬੂਝਣ ਡੂੰਘੀ ਸਾਂਝ ਸਿਮਰਨ ਨਾਲ, ਜੋ ਕਹਿ ਰਿਹਾ ਗ੍ਰੰਥ ਉਹਨੂੰ ਮੰਨ, ਸਿਮਰਨ ਨਾਲ ਡੂੰਘੀ ਸਾਂਝ ਪਾ, ਇਹ ਦੀਵੇ ਨੂੰ ਲਾਟ ਲੱਗੇਗੀ ਬੱਤੀ ਬਲੇਗੀ। ਸੱਚ ਬੂਝਣ ਆਣ ਜਲਾਈਏ, ਇਹ ਤੇਲ ਦੀਵਾ ਇਉਂ ਜਲੈ ਕਰ ਚਾਨਣ ਸਾਹਿਬ ਤੋ ਮਿਲੇ। ਪਿਆਰੇ ਤੂੰ ਇਸ ਗਿਆਨ ਨੂੰ ਹਾਸਲ ਕਰਕੇ ਅੰਦਰ ਦੀਵਾ ਬਲ ਜਾਏ। ਜੇ ਕੱਲਾ ਪੋਥੀਆਂ ਸਨ ਇਹਨੂੰ ਤਰਕ ਚ ਨਹੀਂ ਜਾਣਾ, ਸਿਰਫ ਗਿਆਨ ਦਾ ਢੰਡੋਰਾ ਪਿੱਟੀ ਜਾ ਰਹੇ ਨੇ। ਉਹਨਾਂ ਨੂੰ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਬੜੇ ਸੋਹਣੇ ਉਪਦੇਸ਼ ਦਿੱਤੇ ਤੇ ਕਬੀਰ ਸਾਹਿਬ ਜੈਸੇ ਮਹਾਂਪੁਰਖ ਉਹਨਾਂ ਤੇ ਕਿਹਾ, ਕਹਿਣ ਲੱਗੇ ਕਿਆ ਪੜ੍ਹੀਏ ਕਿਆ ਗੁਣੀਏ। ਮਹਾਰਾਜ ਜੀ ਨੇ ਉੱਥੇ ਕਮਾਣ ਦੀ ਗੱਲ ਕਹੀ ਤੇ ਪੜ੍ਹਨਾ ਤੇ ਗੁਣਨਾ ਵਿਚਾਰਨਾ ਵੀ ਗਿਆਨ ਦੀ ਗੱਲ ਹੈ। ਕਿਆ ਪੜ੍ਹੀਏ ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪਸ ਗਾ ਵਾਰਾ, ਕਿਆ ਸੋਚੈ ਬਾਰ ਬਾਰਾ। ਹੁਣ ਪੜ੍ਹਨ ਵਾਲੇ ਨੂੰ ਵਿਚਾਰਨ ਵਾਲੇ ਨੂੰ ਵਖਿਆਨ ਕਰਨ ਵਾਲੇ ਨੂੰ ਇਹ ਸ਼ਬਦ ਕਹਿ ਦੇਣੇ ਕਿ ਕਾਹਦਾ ਪੜ੍ਹਾਈ ਕਾਹਦਾ ਵਿਚਾਰ ਕਾਹਦੇ ਤੇਰੇ ਵਖਿਆਨ। ਹਰ ਕਾ ਨਾਮ ਨਾ ਜਪਸ ਗਾ ਵਾਰਾ, ਕਿਆ ਸੋਚੈ ਬਾਰੰਗ ਬਾਰਾ, ਅੰਧਿਆਰੇ ਦੀਪਕ ਚਾਹੀਏ ਬਿਨ ਤੇਲ ਦੀਵਾ ਕਿਉਂ ਜਲੈ। ਮਹਾਰਾਜ ਕਹਿੰਦੇ ਖੈ ਹਨੇਰਾ, ਹਨੇਰਾ ਡਾਂਗਾਂ ਨਾਲ ਕਦੀ ਦੂਰ ਨਹੀਂ ਹੋਇਆ। ਜਿੱਥੇ ਗਿਆਨ ਨੇ ਕੰਮ ਆਉਣਾ ਉੱਥੇ ਡਾਂਗ ਬਿਲਕੁਲ ਨਹੀਂ ਚੱਲੇਗੀ। ਜੇ ਮੰਨ ਲਓ ਕਮਰੇ ਚ ਹਨੇਰਾ ਤੇ ਇੱਕ ਬਲ ਵਾਲਾ ਆਦਮੀ ਡਾਂਗ ਚੁੱਕ ਕੇ ਕਹਿੰਦਾ ਮੈਂ ਹਨੇਰੇ ਨੂੰ ਕੁੱਟ ਕੇ ਬਾਹਰ ਕੱਢ ਦੇਣਾ, ਡਾਂਗਾਂ ਨਾਲ ਬਾਹਾਂ ਤਾਂ ਥੱਕ ਜਾਂਦੀਆਂ ਨੇ ਪਰ ਹਨੇਰਾ ਕਦੀ ਦੂਰ ਨਹੀਂ ਹੁੰਦਾ। ਕਦੀ ਤਲਵਾਰਾਂ ਹਨੇਰੇ ਚ ਮਾਰ ਕੇ ਹਨੇਰਾ ਕੱਟਿਆ ਗਿਆ, ਕਦੀ ਧੱਕ ਕੇ ਹਨੇਰੇ ਨੂੰ ਕਮਰਿਆਂ ਚੋਂ ਬਾਹਰ ਕੱਢਿਆ। ਬਸ ਇੱਕੋ ਕੰਮ ਹੈ ਕਿ ਜੇ ਹਨੇਰੇ ਨੂੰ ਦੂਰ ਕਰਨਾ ਹੱਠ ਦੀਆਂ ਡਾਂਗਾਂ ਨਾ ਮਾਰ, ਸੂਝਵਾਨ ਬਾਣ ਅੰਦਰ ਗੁਰੂ ਦੇ ਸ਼ਬਦ ਦਾ ਦੀਵਾ ਬਾਲ। ਜਿੱਦਣ ਦੀਵਾ ਬਲ ਗਿਆ ਹਨੇਰਾ ਆਪਣੇ ਆਪ ਹੀ ਚਲਾ ਜਾਏਗਾ। ਦੀਵਾ ਬਲੇ ਅੰਧੇਰਾ ਜਾਏ, ਪਰ ਹਨੇਰਾ ਕਿਸੇ ਦਾ ਲਿਹਾਜ਼ ਨਹੀਂ ਕਰਦਾ। ਮੈਂ ਬੇਨਤੀ ਗਿਆਨ ਦੀ ਕਰਨੀ ਹੈ, ਹਨੇਰਾ ਚਾਹੇ ਰਾਜਾ ਹੋਵੇ ਤੇ ਭਾਵੇਂ ਕੋਈ ਆਮ ਬੰਦਾ ਹੋਵੇ, ਉਹਦਾ ਕੰਮ ਹੈ ਠੋਕਰ ਮਾਰਨੀ। ਦੇਖੋ ਅਗਿਆਨਤਾ ਨੂੰ ਹਨੇਰੇ ਨਾਲ ਤੁਲਨਾ ਦਿੱਤੀ ਏ ਤੇ ਗਿਆਨ ਨੂੰ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਚਾਨਣ ਨਾਲ ਤੁਲਨਾ ਦਿੱਤੀ। ਹਜ਼ੂਰ ਦਾ ਪੁਰਬ ਲੰਘਿਆ ਹੈ। ਮੇਰਾ ਖਿਆਲ ਹਰ ਗੁਰੂ ਘਰ ਵਿੱਚ ਇਹ ਪਵਿੱਤਰ ਬਚਨ ਪੜ੍ਹੇ ਗਏ ਨੇ ਕਿ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ। ਮਿੱਟੀ ਧੁੰਦ ਹੈ ਤੇ ਦੂਸਰਾ ਬਚਨ ਹੈ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭੁਲੋਵਾ। ਦੇਖੋ ਇਹ ਦੋ ਤੁਕਾਂ ਵਿੱਚ ਕਿੰਨੀ ਭਾਈ ਸਾਹਿਬ ਜੀ ਨੇ ਰਮਜ ਪਾ ਦਿੱਤੀ। ਧੁੰਦ ਬਿਲਕੁਲ ਕਾਲੇ ਰੰਗ ਦੀ ਨਹੀਂ, ਮੱਸਿਆਂ ਦੀ ਰਾਤ ਨੂੰ ਕਾਲੀ ਰਾਤ ਹੈ ਹਨੇਰੀ। ਇੱਕ ਹਨੇਰਾ ਹੈ ਕਾਲੇ ਰੰਗ ਦਾ ਤੇ ਦੂਜਾ ਹੈ ਹਨੇਰਾ ਹੀ ਪਰ ਹੈ ਉਹ ਚਿੱਟੇ ਰੰਗ ਦਾ। ਧੁੰਦ ਜਦੋਂ ਪੈਂਦੀ ਹੈ ਉਹ ਵੀ ਹਨੇਰਾ ਪਰ ਦੂਰੋਂ ਇੰਜ ਲੱਗਦਾ ਜਿਵੇਂ ਚਿੱਟਾ ਸਵੇਤ ਸਫੇਦ ਪਹਾੜ ਸਾਡੇ ਸਾਹਮਣੇ ਆ ਰਿਹਾ। ਮਹਾਰਾਜ ਕਹਿੰਦੇ ਨੇ ਕਾਲਾ ਹਨੇਰਾ ਇੰਨਾ ਖਤਰਨਾਕ ਨਹੀਂ ਜਿੰਨਾ ਚਿੱਟਾ ਹਨੇਰਾ ਖਤਰਨਾਕ ਹੈ। ਕਾਲਾ ਹਨੇਰਾ ਦੀਵਾ ਬਲੇ, ਗੱਡੀਆਂ ਦੀਆਂ ਬੱਤੀਆਂ ਬਾਲਨੇ ਆ ਤੇ ਕਾਲਾ ਹਨੇਰਾ ਚੀਰ ਜਾਂਦੀ ਹੈ ਲਾਈਟ, ਪਰ ਜਦੋਂ ਧੁੰਦ ਪਈ ਹੋਵੇ ਤੇ ਸੂਰਜ ਵੀ ਚੜਿਆ ਹੋਵੇ ਤੇ ਕਈ ਵਾਰੀ ਧੁੰਦ ਸੂਰਜ ਦੀ ਪੇਸ਼ ਵੀ ਨਹੀਂ ਜਾਣ ਦਿੰਦੀ, ਧੁੰਦ ਚੜੀ ਹੋਵੇ ਤੇ ਸੂਰਜ ਵੀ ਲਾਚਾਰ ਹੋ ਜਾਂਦਾ। ਭਾਈ ਸਾਹਿਬ ਨੇ ਧੁੰਦ ਨਾਲ ਤੁਲਨਾ ਬਾਬੇ ਨਾਨਕ ਦੀ ਕੀਤੀ, ਧੁੰਦ ਨਾਲ ਸੂਰਜ ਨਹੀਂ ਜੋੜਿਆ। ਫਿਰ ਸਮਝਿਓ ਬੇਨਤੀ ਨੂੰ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਖੋਵਾ। ਚਿੱਟੇ ਹਨੇਰੇ ਦਾ ਮੁਕਾਬਲਾ ਸੂਰਜ ਨਹੀਂ ਕਰ ਸਕਦਾ, ਅਗਲੀ ਉਦਾਹਰਨ ਵਿਚ ਮਹਾਰਾਜ ਨੇ ਹਨੇਰਾ ਤੇ ਤਾਰੇ ਦਾ ਜ਼ਿਕਰ ਕੀਤਾ ਕਿ ਜਿਉਂਕਰ ਸੂਰਜ ਨਿਕਲਿਆ ਤਾਰੇ ਛੱਪੇ ਅੰਧੇਰ ਪਲੋਵਾ। ਇਹ ਨਹੀਂ ਭਾਈ ਸਾਹਿਬ ਨੇ ਕਿਹਾ ਵੀ ਸੂਰਜ ਨਿਕਲਿਆ ਤੇ ਧੁੰਦ ਚਲੀ ਗਈ, ਕਿਉਂਕਿ ਧੁੰਦ ਦੇ ਸਾਹਮਣੇ ਸੂਰਜ ਵੀ ਕਈ ਵਾਰੀ ਬੇਬਸ ਹੋ ਜਾਂਦਾ, ਪੇਸ਼ ਨਹੀਂ ਜਾਂਦੇ। ਇਹ ਦੋ ਤਰ੍ਹਾਂ ਦਾ ਹਨੇਰਾ ਕੈਸਾ ਸੀ, ਇੱਕ ਧੁੰਦ ਤੇ ਦੂਜਾ ਕਾਲਾ ਹਨੇਰਾ। ਧੁੰਦ ਉਹ ਹਨੇਰਾ ਹੈ ਜਿਹੜਾ ਚਿੱਟੇਪਣ ਦਾ ਭੁਲੇਖਾ ਪਾਉਂਦਾ। ਧੁੰਦ ਉਹ ਲੋਕ ਸਨ ਜਿਹੜੇ ਗਿਆਨ ਦੇ ਬੁਰਕੇ, ਗਿਆਨ ਦੇ ਸ਼ਬਦ, ਗਿਆਨ ਦੀ ਮਰਿਆਦਾ ਨੂੰ ਬੰਨੀ ਬੈਠੇ ਸਨ। ਖੈ ਚਿੱਟੇ ਹਨੇਰੇ ਸਨ ਉਹ, ਲੱਗਦਾ ਸੀ ਕਿ ਸਵੇਦ ਨੇ ਧਰਮ ਹੈ, ਪਰ ਧੁੰਦ ਦੀ ਤਰ੍ਹਾਂ ਖਤਰਨਾਕ ਤੇ ਅਗਿਆਨੀ ਉਹ ਜਿਨ੍ਹਾਂ ਨੂੰ ਧਰਮ ਦਾ ਪਤਾ ਹੀ ਨਹੀਂ, ਉਹ ਕਾਲੇ ਹਨੇਰੇ ਸਨ। ਆਮ ਅਗਿਆਨੀ ਬੰਦੇ ਦੀ ਜ਼ਿੰਦਗੀ ਨੂੰ ਪਲਟਣਾ ਬਹੁਤ ਸੌਖਾ, ਜਿਹੜਾ ਧੁੰਦ ਬਣ ਜਾ ਉਹਨੂੰ ਤਬਦੀਲ ਕਰਨਾ ਬੜਾ ਮੁਸ਼ਕਲ ਹੈ। ਧੁੰਦ ਨਹੀਂ ਛੇਤੀ ਕੀਤੇ ਤਬਦੀਲ ਹੋ ਸਕਦੀ, ਕਿਵੇਂ ਜਾਏਗੀ? ਮਹਾਰਾਜ ਜੀ ਨੇ ਕਿਹਾ ਦੇਖੋ ਸ਼ਬਦ ਵੱਲ ਆਈਏ, ਗਿਆਨ ਚਾਨਣ ਹੈ ਤੇ ਅਗਿਆਨ ਹਨੇਰਾ। ਥੋੜਾ ਜਿਹਾ ਇਹਨੂੰ ਹੋਰ ਵਿਸਤਾਰ ਨਾਲ ਕਿਉਂ ਕਹਿ ਦਿੱਤਾ ਅਗਿਆਨ ਹਨੇਰਾ? ਇਸ ਕਰਕੇ ਕਿ ਅਗਿਆਨਤਾ ਜਿਹੜੀ ਹੈ ਉਹ ਹਨੇਰੇ ਨਾਲੋਂ ਵੀ ਵੱਧ ਖਤਰਨਾਕ ਹੈ। ਥੋੜਾ ਜਿਹਾ ਅਸੀਂ ਇਹਨੂੰ ਖੋਲ ਸਕੀਏ। ਹਨੇਰੇ ਵਿੱਚ ਹੱਥ ਨਹੀਂ ਦਿਸਦੇ, ਹਨੇਰੇ ਵਿੱਚ ਬੰਦੇ ਨੂੰ ਆਪਣੇ ਪੈਰ ਨਹੀਂ ਦਿਸਦੇ, ਹਨੇਰੇ ਵਿੱਚ ਇੱਕ ਕਦਮ ਸੜਕ ਨਹੀਂ ਨਜ਼ਰ ਆਉਂਦੀ। ਮੰਨ ਲਓ ਕੁੱਪ ਹਨੇਰਾ ਹੋਵੇ, ਪਰ ਇਹ ਤਾਂ ਬੰਦੇ ਨੂੰ ਯਾਦ ਰਹਿੰਦਾ ਨਾ ਮੇਰਾ ਨਾਮ ਕੀ ਹੈ। ਹਨੇਰੇ ਵਿੱਚ ਕਦੀ ਇਹ ਤੇ ਨਹੀਂ ਭੁੱਲਿਆ ਮੇਰਾ ਘਰ ਕਿਹੜੀ ਥਾਂ ਤੇ ਵੇ, ਕਿਹੜਾ ਨੰਬਰ ਹੈ। ਹਨੇਰੇ ਵਿੱਚ ਇਹ ਵੀ ਨਹੀਂ ਭੁੱਲਦਾ ਮੇਰੇ ਪਰਿਵਾਰ ਦੇ ਜੀ ਕੌਣ, ਮੇਰੇ ਮਾਂ ਬਾਪ ਦਾ ਨਾਮ ਕੀ। ਹਨੇਰੇ ਵਿੱਚ ਅੱਖਾਂ ਨਾਲ ਖੱਤ ਨਹੀਂ ਦਿਸਣਗੇ, ਅੰਗ ਪ੍ਰਤੀ ਅੰਗ ਨਹੀਂ ਦਿਸਣਗੇ, ਪਰ ਇਹ ਜ਼ਰੂਰ ਚੇਤੇ ਰਹੇਗਾ ਮੈਂ ਕੌਣ, ਮੇਰਾ ਨਾਮ ਕੀ, ਮੇਰਾ ਟਿਕਾਣਾ ਕਿੱਥੇ, ਮੈਂ ਕਿੱਥੋਂ ਤੁਰਿਆ ਸਾਂ, ਕਿੱਥੇ ਖਲੋਤਾ ਵਾਂ। ਪਰ ਅਗਿਆਨਤਾ ਉਹ ਹਨੇਰਾ ਹੈ ਜਿੱਥੇ ਬੰਦੇ ਨੂੰ ਇਹ ਭੁੱਲ ਜਾਂਦਾ ਮੈਂ ਆਇਆ ਕਿੱਥੇ ਆ ਤੇ ਜਾਣਾ ਕਿੱਥੇ ਵੇ ਤੇ ਮੇਰਾ ਮਕਸਦ ਕੀ ਹੈ। ਹਨੇਰਾ ਹੈ, ਇਹ ਪਤਾ ਹੀ ਨਹੀਂ ਕਿ ਮੈਂ ਕਿੱਥੋਂ ਆਇਆ। ਮੇਰੇ ਸਤਿਗੁਰੂ ਨੇ ਸ਼ਾਇਦ ਇਹੀ ਕਾਰਨ ਸਾਡੇ ਅੰਦਰ ਨੂੰ ਝੰਜੋੜਨ ਲਈ ਕਿਹਾ, ਕਹਿਣ ਲੱਗੇ ਗਿਆਨਵਾਨ ਬਣ ਤੇ ਮਨ ਨੂੰ ਪੁੱਛ ਕਤ ਕੀ ਮਾਈ, ਬਾਪ ਕਤ ਕੇਰਾ, ਕਿੱਦੋਂ ਥਾਵੋਂ ਹਮ ਆਏ, ਅਗਨ ਬਿੰਬ ਜਲ ਭੀਤਰ ਨਿਪਜੇ ਕਾਹੇ, ਕੰਮ ਉਪਾਏ ਕਾਹਦੇ ਲਈ ਪੈਦਾ ਹੋਏ। ਅਗਿਆਨਤਾ ਉਹ ਹਨੇਰਾ ਜਿੱਥੇ ਬੰਦੇ ਨੂੰ ਕੋਈ ਪਤਾ ਨਹੀਂ ਕਿ ਮੈਂ ਕਾਸਲੀ ਧਰਤੀ ਤੇ ਆਇਆ ਵਾਂ। ਮਹਾਰਾਜ ਜੀ ਦੇ ਬਚਨਾਂ ਦੇ ਅੰਦਰ ਰਹਾਂ, ਹਜ਼ੂਰ ਨੇ ਕਿਹਾ ਅੰਧਿਆਰਾ ਦੀਪਕ ਚਾਹੀਏ, ਇੱਕ ਬਸਤ ਅਗੋਚਰ ਲਈ ਹੈ, ਉਹ ਬਸਤੂ ਜਿਹੜੀ ਇੰਦਰੀਆਂ ਦਾ ਵਿਸ਼ਾ ਨਹੀਂ ਪਰ ਤੇਰੇ ਅੰਦਰ ਹੈ। ਇੱਕ ਬਸਤ ਅਗੋਚਰ ਲਈ ਹੈ, ਬਸਤ ਅਗੋਚਰ ਪਾਈ ਘੱਟ ਦੀਪਕ ਰਿਹਾ, ਸਮਾਈ ਜਦੋਂ ਗਿਆਨ ਦਾ ਦੀਵਾ ਬਲਿਆ, ਬਾਹਰ ਢੂੰਡਣ ਦੀ ਲੋੜ ਨਹੀਂ, ਮਾਲਕ ਤੇਰੇ ਹਿਰਦੇ ਵਿੱਚ ਹੈ। ਪਰ ਥੋੜਾ ਜਿਹਾ ਇੱਥੇ ਬੇਨਤੀ ਕਰਨੀ, ਉਸ ਵੇਲੇ ਗਿਆਨੀ ਲੋਕਾਂ ਦਾ ਘਾਟਾ ਨਹੀਂ ਸੀ, ਅਜੇ ਗਿਆਨ ਹਥੌੜੇ ਦੀ ਗੱਲ ਨਹੀਂ ਕੀਤੀ, ਸਿਰਫ ਇੱਕ ਇਹ ਗਿਆਨ ਵਾਚਕ ਗਿਆਨ। ਕਬੀਰ ਸਾਹਿਬ ਦੇ ਸਾਹਮਣੇ ਕੋਈ ਗਿਆਨੀ ਥੋੜੇ ਆਏ, ਰਵਿਦਾਸ ਸਾਹਿਬ ਜੀ ਦੇ ਗਿਆਨਵਾਨ ਲੋਕ ਘੱਟ ਸਾਹਮਣੇ ਆਏ। ਪਰ ਜਿੱਥੇ ਆਤਮਕ ਗਿਆਨ ਪੈਦਾ ਹੋ ਗਿਆ ਉੱਥੇ ਵਾਚਕ ਗਿਆਨੀਆਂ ਨੂੰ ਇੱਕ ਦਿਨ ਝੁਕਣਾ ਪੈ ਗਿਆ ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਇਹਨੂੰ ਮੰਨਿਆ ਹੈ। ਬਾਣੀ ਵਿੱਚ ਭਗਤ ਸਾਹਿਬਾਨਾਂ ਨੇ ਕਿਹਾ, ਭਗਤ ਕਬੀਰ ਸਾਹਿਬ ਦੇ ਇੱਕ ਸ਼ਬਦ ਲੈ ਲਈਏ, ਉਹਨਾਂ ਦਾ ਬਚਨ ਹੁੰਦਾ ਹੈ, ਹਮ ਕਰ ਸੂਤ ਤਨੈ ਨਿਤ ਤਾਨਾ ਕੰਠ ਜਨੇਊ ਤੁਮਾਰੇ। ਕਹਿਣ ਲੱਗੇ ਤੂੰ ਤੇਰਾ ਧਾਗਾ ਪਾਨੈ। ਦੇਖੋ ਹੁਣ ਗਿਆਨ ਆਪਾਂ ਕਹਾਂਗੇ ਪੇਂਡੂ ਜੀ ਗੱਲ, ਪਰ ਇਹ ਸ਼ਬਦ ਦਾ ਉੱਤਰ ਕੋਈ ਨਹੀਂ ਸੀ ਕਿਸੇ ਕੋਲ ਕਿ ਇਸ ਗਿਆਨ ਦਾ ਉੱਤਰ ਕੋਈ ਦੇ ਸਕੇਗਾ। ਕਹਿਣ ਲੱਗੇ ਤੂੰ ਤੇਰਾ ਧਾਗਾ ਪਾ ਕੇ ਥਾਂ ਥਾਂ ਤੇ ਕਹੀ ਜਾਂਦਾ ਕਿ ਮੈਂ ਬ੍ਰਾਹਮਣ ਬਣ ਗਿਆ, ਮੈਂ ਦਵਿਜ ਬਣ ਗਿਆ, ਮੇਰਾ ਦੂਜਾ ਜਨਮ ਹੋ ਗਿਆ। ਜੇ ਤਿੰਨ ਧਾਗੇ ਪਾ ਕੇ ਤੂੰ ਤੇਰੇ ਧਾਗੇ ਨੂੰ ਵੱਟ ਚਾੜ ਕੇ ਕਹਿੰਦਾ ਮੈਂ ਬ੍ਰਾਹਮਣ ਬਣ ਗਿਆ, ਜਿਹੜੇ ਤੂੰ ਧਾਗੇ ਪਾਈ ਫਿਰਨਾ, ਸਾਡੇ ਘਰ ਉਹਦਾ ਤਾਣਾ ਤੁਣਿਆ ਹੋਇਆ, ਸਾਡੇ ਘਰ ਪਤਾ ਨਹੀਂ ਕਿੰਨੇ ਕੁ ਧਾਗੇ ਨੇ, ਭਰਿਆ ਪਿਆ ਸਾਰਾ ਘਰ। ਹਮ ਕਰ ਸੂਤ ਤਨੈ ਨਿਤ ਤਾਨਾ ਕੰਠ ਜਨੇਊ ਤੁਮਾਰੇ, ਤੁਮ ਤੋਂ ਵੇਦ ਪੜੋ ਗਾਇਤਰੀ ਗੋਬਿੰਦ ਇਹਦਾ ਹਮਾਰੇ। ਤੂੰ ਵੇਦ ਪੜ ਰਿਹਾ, ਤੂੰ ਗਾਇਤਰੀ ਪੜ ਰਿਹਾ, ਉਹ ਜਿਹੜੀਆਂ ਸਿਫਤਾਂ ਦੀ ਖਾਤਰ ਤੂੰ ਗ੍ਰੰਥ ਖੋਲ ਕੇ ਬੈਠਾ, ਸੱਚ ਜਾਣੀ ਉਸ ਗੋਬਿੰਦ ਦਾ ਪ੍ਰਕਾਸ਼ ਮੇਰੇ ਅੰਦਰ ਹੋਇਆ। ਆ ਤੇਰਾ ਤੇ ਮੇਰਾ ਗਿਆਨ ਦੇਖੀ, ਮੈਂ ਸੋਚਣਾ ਉਹਨਾਂ ਭਗਤਾਂ ਦਾ ਕਿਸ ਨੇ ਮੁਕਾਬਲਾ ਕਰਨਾ। ਜਦੋਂ ਉਹਨਾਂ ਦੇ ਸ਼ਬਦ ਪੜ੍ਹਨੇ ਤੁਸੀਂ ਸਾਰੇ ਸੂਝਵਾਨ ਬੈਠੇ ਹੋ, ਮੈਂ ਸ਼ਬਦ ਫਿਰ ਦੁਹਰਾ ਰਿਹਾ, ਕਹੋ ਰੇ ਪੰਡਿਤ ਬਾਹਮਣ ਕੱਬ ਕੇ ਹੋਏ। ਹਾਲਾਂਕਿ ਕਈ ਪੁਸ਼ਤਾਂ ਤੋਂ ਚੱਲੀ ਜਾਂਦੇ ਨੇ, ਵੇਦੀ, ਦਵੇਦੀ, ਤਰਵੇਦੀ, ਚਤੁਰਵੇਦੀ, ਜਿਹਨੂੰ ਦੋ ਵੇਦ ਚੇਤੇ ਸਨ ਦਵੇਦੀ, ਜਿਹਨੂੰ ਤਿੰਨ ਸਨ ਉਹ ਤਰਵੇਦੀ, ਜਿਹਨੂੰ ਚਾਰ ਹੀ ਸਮਝ ਪੈ ਗਿਆ ਉਹ ਚਤੁਰਵੇਦੀ। ਕਹਿਣ ਲੱਗੇ ਪਰ ਮੈਨੂੰ ਇਹ ਗੱਲ ਤਾਂ ਦੱਸ, ਪੰਡਿਤ ਜੀ ਬ੍ਰਾਹਮਣ ਕਿੱਦਣ ਦੇ ਬਣ ਗਏ? ਪੰਡਿਤ ਦਾ ਅਰਥ ਵਿਦਵਾਨ। ਕਹੋ ਰੇ ਪੰਡਿਤ ਬਾਹਮਣ ਕੱਬ ਕੇ ਹੋਏ, ਬਾਹਮਣ ਕਹਿ ਕਹਿ ਜਨਮ ਮਤ ਖੋਏ। ਫਿਰ ਅਗਲਾ ਬਚਨ ਕੀ ਹੈ? ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ, ਤੋ ਆਨ ਬਾਟ ਕਾਹੇ ਨਹੀਂ ਆਇਆ। ਤੁਮ ਕਤ ਬ੍ਰਾਹਮਣ ਖਮ ਕਤ ਸੂਦ, ਹਮ ਕਤ ਲੋਗੂ ਤੁਮ ਕਤ ਦੂਧ। ਕਹਿਣ ਲੱਗੇ ਮੈਨੂੰ ਇਸ ਗੱਲ ਦਾ ਨਿਰਣਾ ਕਰਕੇ ਦੱਸ, ਤੂੰ ਰੌਲਾ ਪਾਈ ਜਾਂਦਾ ਕਿ ਮੈਂ ਸ਼ੂਦਰ ਤੂੰ ਬ੍ਰਾਹਮਣ, ਆ ਤੇਰੇ ਜਿਸਮ ਨੂੰ ਵੀ ਚੀਰੀਏ, ਜੇ ਤੇਰੀਆਂ ਨਾੜਾਂ ਵਿੱਚ ਵੀ ਖੂਨ ਤੇ ਮੇਰੀਆਂ ਵਿੱਚ ਵੀ ਖੂਨ, ਫਿਰ ਆਪਾਂ ਇੱਕੋ ਜਾਏ। ਜੇ ਮੇਰੇ ਅੰਦਰ ਖੂਨ ਤੇ ਤੇਰੀਆਂ ਨਾੜਾਂ ਚ ਕੇਵਲ ਦੁੱਧ ਨਿਕਲਦਾ, ਤੂੰ ਵਾਕਈ ਬ੍ਰਾਹਮਣ ਹੋਵੇਗਾ। ਉਹ ਕਹਿੰਦੇ ਗਿਆਨ ਦੀ ਗੱਲ ਸਮਝ, ਤੂੰ ਜੱਦੀ ਪੁਸ਼ਤੀ ਬਾਪ ਦਾ ਪੋਥੀਆਂ ਚੁੱਕ ਕੇ, ਵਹੀਆਂ ਚੁੱਕ ਕੇ ਕਹਿ ਰਿਹਾ ਮੈਂ ਬ੍ਰਾਹਮਣ, ਮੇਰਾ ਪੁੱਤਰ ਵੀ ਅੱਗੇ ਬ੍ਰਾਹਮਣ। ਕਹਿਣ ਲੱਗੇ ਕਹੋ ਕਬੀਰ ਜੋ ਬ੍ਰਹਮ ਵਿਚਾਰ ਹੈ ਅਸਲੀ ਗਿਆਨ, ਕਹੋ ਕਬੀਰ ਜੋ ਬ੍ਰਹਮ ਵਿਚਾਰ ਹੈ ਸੋ ਬ੍ਰਾਹਮਣ ਕਹੀਅਤ ਹੈ ਹਮਾਰਾ। ਸਾਡੇ ਘਰ ਵਿੱਚ ਬ੍ਰਾਹਮਣ ਹੋਵੇ ਜਿਹਨੂੰ ਬ੍ਰਹਮ ਦੀ ਪਹਿਚਾਣ ਹੋਵੇ, ਜਿਹੜਾ ਪਰਮਾਤਮਾ ਨਾਲ, ਵਾਹਿਗੁਰੂ ਨਾਲ, ਪਰਮੇਸ਼ਵਰ ਨਾਲ ਜਿਹਦੀ ਸਾਂਝ ਪੈ ਗਈ। ਖੈਰ ਉੱਥੇ ਉਹਨਾਂ ਕਿਹਾ ਤੇਰਾ ਜਨੇਊ ਸਾਡੇ ਘਰ ਤਾਣਾ। ਅਗਲਾ ਬਚਨ ਜਿਹੜਾ ਉਹਨਾਂ ਕਿਹਾ, ਕਹਿਣ ਲੱਗੇ ਤੂੰ ਪੜ੍ਹਨਾ ਵੇਦ, ਫਿਰ ਇਹ ਮੇਰੀ ਬੇਨਤੀ ਹੈ, ਇਕੱਲਾ ਬ੍ਰਾਹਮਣ ਲਈ ਨਾ ਸਮਝਿਓ। ਜੇ ਮੈਂ ਕਰਨਾ ਕਥਾ, ਕੋਈ ਕਰਦਾ ਕੀਰਤਨ, ਕੋਈ ਕਰਦਾ ਪਾਠ, ਤੇ ਜੇ ਇੰਨਾ ਕੁਝ ਕਰਕੇ ਵੀ ਕੇਵਲ ਪ੍ਰਬੰਧਕ ਅੱਗੇ ਝੋਲੀ ਅੱਡ ਕੇ ਮੰਗਣਾ ਹੈ, ਇਹਦੇ ਨਾਲੋਂ ਤਾਂ ਭਾਂਡੇ ਮਾਂਜਣ ਵਾਲਾ ਚੰਗਾ, ਜਿਹੜਾ ਬੇਪਰਵਾਹੀ ਨਾਲ ਕਿਰਤ ਕਰਕੇ ਰੋਟੀ ਖਾਂਦਾ, ਕਿਸੇ ਦੀ ਮੁਥਾਜੀ ਨਹੀਂ ਕਰਦਾ। ਬਾਬਾ ਜੀ ਨੇ ਬਚਨ ਕਿਹਾ ਬਾਣੀ ਚ, ਉਹਨਾਂ ਦੇ ਸ਼ਬਦ ਨੇ ਕਿ ਤੂੰ ਬ੍ਰਾਹਮਣ ਮੈਂ ਕਾਸ਼ੀਕ ਜੁਲਹਾ, ਤੂੰ ਬ੍ਰਾਹਮਣ ਤੇ ਮੈਂ ਜੁਲਹਾ, ਦੇਖ ਤੇਰੇ ਮੇਰੇ ਗਿਆਨ ਦੀ ਬਰਾਬਰੀ ਹੋ ਸਕਦੀ? ਤੂੰ ਬ੍ਰਾਹਮਣ ਮੈਂ ਕਾਸ਼ੀਕ ਜੁਲਹਾ, ਬੂਝੋ ਮੋਰ ਗਿਆਨਾ, ਤੂੰ ਤੋ ਜਾਚੇ ਭੂਪਤ ਰਾਜੇ, ਖਰਸਿਓ ਮੋਰ ਧਿਆਨਾ। ਤੂੰ ਇੰਨਾ ਪੜ ਕੇ ਵੀ ਰਾਜਿਆਂ ਮਹਾਰਾਜਿਆਂ ਦੇ ਦਰ ਤੇ ਮੰਗਣਾ ਪਿਆ? ਮੈਂ ਸੂਤ ਕੱਤਨਾ ਵਾਂ, ਪਰ ਚੇਤੇ ਰੱਖੀ ਮੈਂ ਕਹਿੰਦਾ ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਚਾ। ਮੈਨੂੰ ਇੰਨਾ ਗਿਆਨ ਮਾਲਕ ਨੇ ਦੇ ਦਿੱਤਾ, ਮੰਗੂ ਕਾਹੇ, ਰੰਗ ਸਭ ਦੇਖੂ ਤੁਮ ਹੀ ਤੇ ਮੇਰੋ ਨਿਸਤਾਰ, ਕਿਹਦੇ ਤੋਂ ਮੰਗਣ ਜਾਵਾਂ? ਮਾਲਕਾ ਜਿਨ੍ਹਾਂ ਤੋਂ ਮੰਗਣ ਚੱਲਿਆ ਉਹ ਮੇਰੇ ਤੋਂ ਵੱਡੇ ਮੰਗਦੇ। ਦੇਖੋ ਇਹ ਗਿਆਨ ਦਾ ਪੱਧਰ ਹੈ। ਹਜ਼ੂਰ ਨੇ ਕਿਹਾ ਕਿ ਉਹ ਗਿਆਨ ਜਿਹੜਾ ਬੰਦਗੀ ਵਿੱਚੋਂ, ਸਿਮਰਨ ਵਿੱਚੋਂ, ਨਾਮ ਵਿੱਚੋਂ ਪੈਦਾ ਹੁੰਦਾ, ਤੇ ਜਦੋਂ ਕਿਸੇ ਦੇ ਅੰਦਰੋਂ ਗਿਆਨ ਪੈਦਾ ਹੁੰਦਾ, ਆਪਾਂ ਕਹੀਏ ਵੀ ਬਾਹਰ ਕਿੰਨਾ ਪੜ੍ਹਿਆ। ਮੇਰੀ ਬੇਨਤੀ, ਇਹਨੂੰ ਅਨਪੜ੍ਹਤਾ, ਰੂੜੀਵਾਦ, ਪਿਛਾਂ ਖਿੱਚੂ ਨਾ ਸਮਝਿਓ। ਜਦੋਂ ਅੰਦਰ ਰੁਖਾਨੀਅਤ ਦੀ ਰਹਿਮਤ ਵਰਤਦੀ ਏ, ਉਦੋਂ ਜਿਨ੍ਹਾਂ ਨੂੰ ਇੱਕ ਅੱਖਰ ਨਾ ਆਉਂਦਾ ਹੋਵੇ ਉਹ ਵੀ ਰਾਗ ਗਾਉਣ ਲੱਗ ਪੈਂਦੇ ਨੇ ਤੇ ਰਾਗ ਉਚਾਰਨ ਕਰਨ ਲੱਗ ਪੈਂਦੇ ਨੇ। ਇੱਕ ਉਦਾਹਰਨ ਹੈ, ਗੁਰੂ ਘਰ ਅੰਦਰ ਆਪ ਸਭ ਨੂੰ ਪਤਾ ਹੈ ਕਿ ਸਤਿਗੁਰੂ ਗੁਰੂ ਰਾਮਦਾਸ 2 ਸਾਲ ਦੀ ਆਰਬਲਾ ਸੀ ਤੇ ਮਾਤਾ ਜੀ ਚਲੇ ਗਏ, ਸੱਚਾਈ ਹੈ। 7 ਸਾਲ ਦੀ ਉਮਰ ਤੇ ਪਿਤਾ ਬਾਬਾ ਹਰਦਾਸ ਜੀ ਚਲੇ ਗਏ। 7 ਸਾਲ ਸਾਡੇ ਘਰ ਚ ਵੀ ਬੱਚੇ ਨੇ। 7 ਸਾਲ ਦਾ ਬੱਚਾ ਆਪਣੇ ਪਿਤਾ ਦੀ ਚਿਖਾ ਨੂੰ ਲਾਂਬੂ ਲਾ ਕੇ ਆਇਆ, ਰਾਤ ਘਰ ਸੁੱਤਾ ਹੈ ਤੇ ਸਵੇਰੇ ਇੱਕ ਸੰਸ ਹੈ ਕਿ ਅੱਜ ਤੋਂ ਬਾਅਦ ਪੇਟ ਦਾ, ਰੋਜ਼ੀ ਦਾ ਕੀ ਬਣੇਗਾ? ਕਿਸੇ ਨੇ ਪਿਆਰ, ਕਿਸੇ ਨੇ ਅਦਬ, ਕਿਸੇ ਨੇ ਸੀਨੇ ਨਾਲ ਤਾਂ ਲਾਇਆ। ਸਿਰ ਮੇਰੀ ਇੱਕ ਬੇਨਤੀ, ਜਦੋਂ ਗਿਆਨ ਅੰਦਰ ਪ੍ਰਗਟ ਹੁੰਦਾ ਹੈ ਉਦੋਂ ਹਰ ਸ਼ਕਤੀਆਂ ਆਪਣੇ ਆਪ ਇਕੱਠੀਆਂ ਹੋ ਜਾਂਦੀਆਂ ਨੇ। ਉਹ ਉਮਰ ਭਾਈ ਜੇਠਾ ਸਾਹਿਬ ਜੀ ਸਾਡੇ ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਹਜ਼ੂਰ ਸੱਚੀ ਸਰਕਾਰ ਨੇ ਘੁੰਗਣੀਆਂ ਨਾਨੀ ਉਬਾਲੀਆਂ ਤੇ ਲਾਹੌਰ ਦੀਆਂ ਗਲੀਆਂ ਵਿੱਚ ਘੁੰਗਣੀਆਂ ਵੇਚੀਆਂ। इतिहास गवाह है। किसी ने तालीम दिती, पढ़ाई कराई, कोई उस्ताद सी दुनिया का ज्ञान दसन वाला, वो ही टोकरी घुंगणिया दी गोइंदवाल साहब के घाट ते भी आई। गुरु अमरदास हजूर गोइंदवाल साहब ने, पर उस टोकरी चुक्की विचों जदों गुरु अमरदास सच्चे पातशाह जी दे दीदार कीते ते धन गुरु ग्रंथ साहब की बाणी विच भट्टा ने कहा, गुरु दे दर्शना की पहली झलक ने कई सालां दा दुख जिहड़ा सी ओह ला के रख दिता। गुरु मुख देख गुरु सुख पायो। गुरु जी दा मुख गुरु अमरदास दे दीदार कीते, गुरु मुख देख गुरु सुख पायो, खुती जो प्यास पीयूस पिवन की बांचत सिद्ध को बिद मिलायो। अंदर जेड़ी प्यास सी परमात्मा नू पाण दी, नाम दी, सिमरन दी, एदा ए सवैया ए गल दी गवाही दे रहे है कि भाई जेठा साहब गुरु अमरदास कोल आए ते अंदर बिरहा सी, खुती जो प्यास पीयूस पिवन की बांचत सिद्ध को बिद मिलायो, पूर्ण पो मन ठौर बसो, रस बासन सो जो दंग दिस तायो, गोबिंद वाल गोबिंद पुरी सम जलन, तीर विपास बनायो, गयो दुख दूर बरखन को, सो गुरु मुख देख गुरु सुख पायो। गुरु अमरदास जी दे दीदार कीते, सिर्फ आना में केंद्रित रहा ज्ञान वाल, सेवा कीती, टोकरी ढोई, भांडे मांजे, बेटी दा रिश्ता भी हजूर ने कर दिता। पर उस रिश्ते तो बाद भी गुरु रामदास टोकरी ढो रहे ने। बहुत कुछ लोगों कहा, पर जो ना बाणी विच बचन कहा ना, गुरु बन के अब हम चली ठाकुर पहार, जब हम शरण प्रभु की आई, राख प्रभु पावे मार, लोकन की चतुराई उपमा दे बैसंतर जार, कोई भला कहो भावे बुरा कहो, हम तन दियो है धार, के ने तुसी भावे चंगा को मंदा को, जदो एक करी तन भेटा दे ही दिता। टोकरी चुकी, कुंगणियां वेचियां, आखीर जिस वेले गुरगद्दी ते विराजमान होए ने ते गुरु ग्रंथ साहिब गवाई, सिर मेरी एक बेनती है, ज्ञान जदों गुरु बख्शिश करदा असीस देंदा रब दी नदर वरत दीए, उदों ओ ज्ञान जन्म लेंदा शायद जिहड़ा दुनिया दीआं किताबां विचों ना मिले। दुनिया दी किताब वरते आ रूहानियत ने। सतगुरु परतख हुंदा है। गुरु अमरदास हयाती विच ने, कैम ने, बाबा सद जी, बाबा सुंदर जी सद विच, सतगुरु परतख हुंदा है, बैराज आप टिकाया, सब सिख बंधप पुत भाई रामदास पैरी पाया। सिख पुत्र बंधप रिश्तेदार सब चरणा विच आट अठे गुरु बने। हुण जे असीं तर्क दे लिहाज नाल देखिए, बई संगीत कित्थों सिखिया, पड़तालां कित्थों सिखियां, राह कित्थों आ गया, शब्दां दी तुकबंदी पिंगल कित्थों आ गए, मात्रावां कित्थों आ गईयां, समर्थ गुरु बने। 19 राग गुरु नानक साहिब वाले ते 11 राग गुरु रामदास जी ने अपने कोलों लै 30 रागां दे विच बाणी उचारण कर दित्ती। हुण इस गल नूं समझिए, 30 राग बाणी आउणी, इतिहास बिल्कुल खामोश है कि तलीम दी गल कोई नहीं करदा, पर असल विच ओ ज्ञान जेड़ा गुरु दी नदर विचों, गुरु दे भांडियां विचों, गुरु दी टोकरी विचों, गुरु दे झाड़ू विचों ते गुरु दे चरणा विचों मिलिया सी, शायद ओ दुनिया दा कोई ज्ञानवानू ज्ञान ना दे सके। ओ ज्ञान जदों अंदर आया ते उस ज्ञान विचों रबी परमात्मा दी धुर की बाणी आई, फिर सवाल उठेगा राग किवें, पड़ताल किवें। असल विच जदों सत गुरु कृपा वरतांदा ते राग रागनियां शक्तियां सामने आ खलोंदियां। आनंद भया मेरी माए, सत गुरु मैं पाया, सतगुर तां पाया, सहज सेती मन वजियां वाधाइयां, राग रतन परवार भरियां, कादे लई आईयां, शब्द गावण आईयां। ओ ताकतां, ओ शक्तियां, हजूर कहिंदे ने ओ ज्ञान जिहड़ा मालक दी नदर विच्चों, मालक दी बख्शिश विच्चों निकलदा, ओ असली ज्ञान है। ते जे ਜਾਣਕਾਰੀ ਲੈ ਕੇ ਅੱਜ ਖਿਮਾ ਕਰਿਓ ਸਿੱਖਾਂ ਦੀ ਹਾਲਤ। ਮੈਂ ਭਰੇ ਹਿਰਦੇ ਨਾਲ ਕਹਾਂਗਾ ਅੱਜ ਹਰ ਘਰ ਦੇ ਵਿੱਚ ਬ੍ਰਹਮਾ ਦਾ ਅਵਤਾਰ ਬੈਠਾ ਹੋਇਆ ਹੈ। ਉਹ ਕਹਿੰਦਾ ਮੈਨੂੰ ਹੀ ਪਤਾ ਜੋ ਮੇਰੇ ਕੋਲ ਗਿਆਨ ਹੈ ਤੇ ਮੈਨੂੰ ਜਦੋਂ ਫਿਰ ਇਹ ਸੁਣੀ ਦਾ ਪਰਮਾਰਥ ਦੇ ਨਾਂ ਤੇ ਝਗੜਾ, ਰੱਬ ਦੀ ਬੰਦਗੀ ਦੇ ਨਾਮ ਤੇ ਬਹਿਸ ਜਿਹੜੇ ਕਰਦੇ ਸਨ। ਬਾਬਾ ਜੀ ਨੇ ਕਿਹਾ, ਭਾਈ ਗੁਰਦਾਸ ਨੇ, ਕਹਿਣ ਲੱਗੇ ਬੇਦ ਕਤੇ ਭੁਲਾਏ ਕਹਿ ਮੋਹੇ ਲਾਲਚ ਦੁਨੀ ਸ਼ੈਤਾਨੇ। ਪਰ ਇਸ ਤੋਂ ਪਹਿਲਾਂ ਇਹ ਗੱਲ ਕਹੀ ਸੀ, ਰਾਮ ਰਹੀਮ ਕਹਾਏ ਦੇ ਇੱਕ ਨਾਮ ਦੇ ਰਾਹ ਭੁਲਾਣੇ, ਬੇਦ ਕਤੇ ਭੁਲਾਏ ਕਹਿ ਮੋਹੇ ਲਾਲਚ ਦੁਨੀ ਸ਼ੈਤਾਨੇ। ਉਹ ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੁਲਾਣੇ। ਕਿ ਉਹ ਖੈ ਮਰਦੇ ਵਾਲੀ ਬਿਰਤੀ ਕਿਤੇ ਆਪਣੇ ਵਿੱਚ ਤਾਂ ਨਹੀਂ ਆਉਂਦੀ ਪਈ? ਸੱਚ ਕਿਨਾਰੇ ਰਹਿ ਗਿਆ, ਜਿਹਦੀ ਬਹਿਸ ਪੈ ਕਰਨੇ ਉਹ ਕਿਨਾਰੇ ਤੇ ਖਲੋਤਾ ਤੇ ਹੱਸਦਾ ਪਿਆ, ਦੇਖੋ ਮੇਰੇ ਨਾਂ ਤੇ ਝਗੜਦੇ ਪਏ ਨੇ, ਮੈਨੂੰ ਤਾਂ ਪੁੱਛੀ ਕਿਸੇ ਨੇ। ਭਾਈ ਵੀਰ ਸਿੰਘ ਹੁਣਾਂ ਨੇ ਇੱਥੇ ਚਾਰ ਸਤਰਾਂ ਬੜੀਆਂ ਸੋਹਣੀਆਂ ਲਿਖੀਆਂ, ਗਿਆਨ ਤੇ ਅਗਿਆਨ ਉਹਨਾਂ ਦੀ ਇੱਕ ਨਜ਼ਮ ਹੈ। ਉਹ ਲਿਖਦੇ ਨੇ, ਕੁਛ ਜਾਣਿਆ ਆਖਿਆ ਜਾਣ ਲਿੱਤਾ, ਕੁਛ ਜਾਣਿਆ ਆਖਿਆ ਜਾਣ ਲਿੱਤਾ, ਬਸ ਆਖਰੀ ਗਿਆਨ ਆ ਗਿਆ। ਕੁਛ ਨਾਉ ਵੀ ਆਪਣਾ ਬਣਾ ਲਿੱਤਾ, ਧਿਆਨ ਉਸ ਦੇ ਵਿੱਚ ਨਾ ਰਤੀ ਰਿਹਾ, ਆਲੇ ਭੁੱਲ ਦੇ ਵਿੱਚ ਟਿਕਾ ਦਿੱਤਾ। ਜਿਹਦੀ ਗੱਲ ਕਰ ਰਿਹਾ ਉਹਦੇ ਚ ਧਿਆਨ ਨਹੀਂ, ਧਿਆਨ ਉਸ ਦੇ ਵਿੱਚ ਨਾ ਰਤੀ ਰਿਹਾ, ਆਲੇ ਭੁੱਲ ਦੇ ਵਿੱਚ ਟਿਕਾ ਦਿੱਤਾ। ਜਦੋਂ ਬਹਿਸ ਹੋਵੇ ਇੱਕੋ ਕਥਾ ਕਰਨੀ, ਉਦੋਂ ਗਿਆਨ ਦਾ ਢੋਲ ਵਜਾ ਦਿੱਤਾ। ਉਹ ਕਹਿੰਦੇ ਨੇ ਇਸ ਗਿਆਨ ਨਾਲੋਂ ਅਗਿਆਨ ਚੰਗਾ, ਲਗਾਤਾਰ ਜੇ ਧਿਆਨ ਲਗਾ ਦਿੱਤਾ। ਉਹ ਕਿਹੋ ਜਿਹਾ ਜਿਹਨੂੰ ਲੋਕ ਅਗਿਆਨ ਕਹਿੰਦੇ ਆ? ਹਰ ਪਰਮਾਰਥ ਕਮਾਉਣ ਵਾਲੇ ਨੂੰ ਵਕਤੀ ਗਿਆਨੀਆਂ ਨੇ ਸੱਚਾਈ ਏ ਕੁਰਾਈ ਆਖਿਆ, ਸਮ ਬੇਸਮਝ ਕਿਹਾ, ਪਰ ਵਕਤ ਲੰਘਿਆ ਉਹ ਸੱਚੇ ਗਿਆਨ ਦੀ ਕੀਮਤ ਪਈ। ਹਜ਼ੂਰ ਨੇ ਕਿਹਾ, ਭਾਈ ਦੇਖੋ ਇੱਕ ਗਿਆਨ ਏ ਜੇ ਮੈਂ ਵੇਦ ਹਥਿਆਰ ਨਹੀਂ, ਇੱਕ ਗਿਆਨ ਇਹ ਵੇ ਕੋਈ ਬੋਲੇ ਨਿਰਵਾਹ ਕੋਈ ਬੋਲੇ ਦੂਰ। ਇਹ ਸ਼ਬਦ ਨੂੰ ਭਗਤ ਨਾਮਦੇਵ ਜੀ ਦਾ, ਤੇ ਮੇਰਾ ਖਿਆਲ ਜਦੋਂ ਇਹ ਸ਼ਬਦ ਵਿੱਚ ਰਹਾਓ ਦੀ ਤੁਕ ਪੜ੍ਹਨੇ ਆ ਤੇ ਸੰਬੋਧਨ ਵਿਦਵਾਨ ਨੂੰ ਕੀਤਾ, ਕੋਈ ਕਹਿ ਰਿਹਾ ਪਰਮਾਤਮਾ ਨੇੜੇ ਤੇ ਦੂਜਾ ਉਹਨੂੰ ਖੰਡਨ ਕਰਨ ਲਈ ਕਹਿ ਰਿਹਾ ਨਹੀਂ ਪਰਮਾਤਮਾ ਦੂਰ। ਕੋਈ ਬੋਲੇ ਨਿਰਵਾਹ ਕੋਈ ਬੋਲੇ ਦੂਰ, ਕਹਿੰਦੇ ਨੇੜੇ ਦੂਰ ਕਹਿਣ ਵਾਲਿਆ ਜੇ ਅਨੁਭਵ ਨਹੀਂ ਕੀਤਾ, ਸਿਮਰਨ ਨਹੀਂ ਕੀਤਾ, ਬੰਦਗੀ ਨਹੀਂ ਕੀਤੀ, ਜ਼ਿੰਦਗੀ ਚ ਕਮਾਇਆ ਨਹੀਂ। ਕਹਿਣ ਲੱਗੇ ਤੇਰੀ ਗੱਪ ਹੈ ਨੇੜੇ ਦੀ ਤੇ ਦੂਰ ਦੀ, ਤੇ ਗੱਪ ਇਸ ਤਰ੍ਹਾਂ ਦੀ ਹੈ ਏਡੀ ਵੱਡਾ ਝੂਠ ਕਿ ਪਾਣੀ ਦੀ ਮੱਛੀ ਖਜੂਰ ਉੱਤੇ ਚੜ ਗਈ। ਕੋਈ ਬੋਲੇ ਨਿਰਵਾਹ ਕੋਈ ਬੋਲੇ ਦੂਰ, ਜਲ ਕੀ ਮਾਛਲੀ ਚੜੇ ਖਜੂਰ, ਪਾਣੀ ਦੀ ਮੱਛੀ ਖਜੂਰ ਤੇ ਚਾੜ ਦਿੱਤੀ। ਕਾਏ ਰੇ ਬਕ ਬਾਦ ਲਾਇਓ। ਹੁਣ ਆਹ ਜਦੋਂ ਪਵਿੱਤਰ ਬਚਨ ਹੁੰਦਾ ਤੇ ਮੇਰਾ ਖਿਆਲ ਹੈ ਬਹਿਸ ਕਰਨ ਵਾਲੇ ਨੂੰ ਇੱਥੇ ਰੁਕ ਜਾਣਾ ਚਾਹੀਦਾ। ਕਾਏ ਰੇ ਬਕ ਬਾਦ ਲਾਇਓ, ਕਿਉਂ ਫਜ਼ੂਲ ਬੋਲ ਰਿਹਾ? ਜਿਨ ਹਰ ਪਾਇਓ ਤਿੰਨੇ ਛੁਪਾਇਓ, ਜਿਨ੍ਹੇ ਪਾਇਆ ਉਹਨੇ ਰੌਲਾ ਨਹੀਂ ਪਾਇਆ। ਪਰ ਚੇਤੇ ਰੱਖਿਓ ਛੁਪਾਉਣ ਦਾ ਉਹਨੇ ਯਤਨ ਕੀਤਾ ਪਰ ਛਪਿਆ ਵੀ ਨਹੀਂ। ਭਾਈ ਸਾਹਿਬ ਨੇ ਇੱਕ ਬੜੀ ਸੋਹਣੀ ਉਦਾਹਰਣ ਦਿੱਤੀ ਵਾਸ਼ਨਾ ਤੋਂ ਉੱਪਰ ਉੱਠ ਕੇ। ਭਾਈ ਗੁਰਦਾਸ ਜੀ ਨੇ, ਉਹ ਕਹਿੰਦੇ ਨੇ ਕੰਤ ਤੇ ਸੁਹਾਗਣ ਦੇ ਸਮੇਲ ਵੇਲੇ ਕੋਈ ਵੀ ਕੋਲ ਨਹੀਂ, ਇੱਥੋਂ ਤੱਕ ਕਿ ਜਿਸ ਦਿਨ ਅੰਦਰ ਸੰਤਾਨ ਲਈ ਇੱਕ ਸੈੱਲ ਪ੍ਰਵੇਸ਼ ਕਰਦਾ ਉਸ ਦਿਨ ਮਾਂ ਨੂੰ ਵੀ ਪਤਾ ਨਹੀਂ ਕਿ ਅੱਜ ਕੋਈ ਅੰਦਰ ਜੀਵ ਪ੍ਰਵੇਸ਼ ਕਰ ਗਿਆ ਹੈ, ਉਸ ਵਕਤ ਦਾ ਪਤਾ ਨਹੀਂ। ਪਰ ਕਹਿੰਦੇ ਨੇ ਉਹਨੂੰ ਮਹਿਸੂਸ ਹੋਣ ਲੱਗ ਪਿਆ ਉਹਦੇ ਸਰੀਰ ਦੇ ਚੱਕਰ ਚਿੰਨੇ, ਉਹ ਆਪਣੇ ਆਪ ਨੂੰ ਲੁਕਾ ਵੀ ਲਏ ਛਪਾਏਗੀ ਬਦਨ ਨੂੰ, ਪਰ ਜਿਸ ਦਿਨ ਘਰ ਦੇ ਸਾਹਮਣੇ ਨਿੰਮ ਬੰਨ ਜਾਂਦੀ ਏ ਬੱਝ ਜਾਂਦੀ ਏ ਉਦਨ ਪਤਾ ਲੱਗ ਜਾਂਦਾ ਇਸ ਘਰ ਵਿੱਚ ਸੰਤਾਨ ਆ ਚੁੱਕੀ ਹੈ। ਜਿੰਨਾ ਪਾਇਆ ਉਹ ਜ਼ਰੂਰ ਆਪਣੇ ਆਪ ਨੂੰ ਲੁਕਾਉਂਦੇ ਰਹੇ ਕਿ ਕਿਤੇ ਇਹਨੂੰ ਸੋਏ ਨਾ ਲੱਗ ਜਾਏ, ਖੋਮੇ ਦੀ ਵਾਹ ਨਾ ਲੱਗ ਜਾਏ। ਪਰ ਭਗਤ ਨਾਮਦੇਵ ਕਹਿੰਦੇ ਨੇ ਜਿਨ੍ਹਾਂ ਨੇ ਨਹੀਂ ਪਾਇਆ ਉਹਨਾਂ ਰੌਲੇ ਪਾਣੇ ਸ਼ੁਰੂ ਕਰ ਦਿੱਤੇ। ਕਾਏ ਰੇ ਬਕਬਾਦ ਲਾਇਓ, ਜਿਨ ਹਰ ਪਾਇਓ ਤਿੰਨੇ ਛਪਾਇਓ। ਉਹਨਾਂ ਕਿਹਾ ਤੈਨੂੰ ਕੀ ਪਤਾ, ਤੁਸੀਂ ਤਾਂ ਕੱਪੜੇ ਰੰਗਦੇ ਹੋ, ਕੱਪੜੇ ਬੁਣਦੇ ਹੋ, ਕੱਪੜੇ ਵਾਹਿਗੁਰੂ ਸੀਂਦੇ ਹੋ। ਉਹਨਾਂ ਇਹ ਗੱਲ ਕੀ ਕਹਿਣ ਲੱਗੇ, ਪੰਡਿਤ ਹੋਏ ਕਹਿ ਵੇਦ ਬਖਾਨੇ, ਤੂੰ ਉਹਦੇ ਗਿਆਨ ਦੀ ਗੱਲ ਕਰਨਾ ਨਾ, ਪਰ ਮੂਰਖ ਨਾਮਦੇਵ ਰਾਮ ਮੈਂ ਜਾਣੈ, ਜਿਹਨੂੰ ਤੂੰ ਬਖਾਨਾ ਮੈਂ ਉਹਦੇ ਨਾਲ ਰੋਜ਼ ਗੱਲਾਂ ਕਰਦਾ। ਹੁਣ ਫਿਰ ਗਿਆਨ ਚ ਫਰਕ ਨਹੀਂ। ਇੱਕ ਬਖਾਣ ਕਰ ਰਿਹਾ ਰੱਬ ਐਸਾ, ਰੱਬ ਦੀਨ ਦਿਆਲ, ਪਰਮਾਤਮਾ ਪਤਤ ਪਾਵਣ, ਪਰਮਾਤਮਾ ਇਹ, ਤੇ ਇੱਕ ਕਹਿੰਦਾ ਜਿਹਦੇ ਨਾਲ ਤੂੰ ਜਿਹਦੀਆਂ ਗੱਲਾਂ ਕਰਨਾ ਮੈਂ ਉਹਦੇ ਨਾਲ ਗੱਲਾਂ ਕਰਨਾ ਵਾ। ਪੰਡਿਤ ਹੋਏ ਕਹਿ ਵਿਦਵਾਨ ਹੋ ਕੇ, ਪੰਡਿਤ ਹੋਏ ਕਹਿ ਬੇਦਬਖਾਨੇ ਮੂਰਖ ਨਾਮ ਦਿਓ, ਰਾਮੈ ਜਾਣੈ। ਕਹਿੰਦੇ ਕਿਵੇਂ ਜਾਣਦੇ ਹੋ? ਕਹਿੰਦੇ ਮੇਰੇ ਨਾਲ ਤੇ ਗੱਲੀ ਵੀ ਪਿਆ ਸੀ ਇੱਕ ਦਿਨ, ਕਿ ਤੂੰ ਕੁਨ ਰੇ, ਮੈਂ ਜੀ ਨਾਮਾ, ਮੈਂ ਗੱਲਾਂ ਕੀਤੀਆਂ। ਹੁਣ ਦੇਖੋ ਇਹ ਗਿਆਨ ਦਾ ਪੱਧਰ ਕੇਵਲ ਖਿਆਲ ਨਹੀਂ, ਇਹ ਸੱਚਮੁੱਚ ਆਤਮਾ ਭਗਤ ਦੀ ਪਰਮਾਤਮਾ ਵਿੱਚ ਅਭੇਦ ਹੈ। ਉਹ ਭਗਤ ਗੱਲਾਂ ਕਰ ਰਿਹਾ ਹੈ, ਇੱਕ ਗਿਆਨ ਹੈ ਇਹ। ਮੇਰੀ ਬੇਨਤੀ ਸਮਝਿਓ, ਇਹ ਅੱਜ ਹਨੇਰੀ ਪੂਰੀ ਹੈ, ਕੋਈ ਘਾਟ ਨਹੀਂ ਕਥਾ ਦੀ, ਵਿਚਾਰ ਦੀ, ਲਿਖਤ ਦੀ, ਜੇ ਕਹੀਏ ਪ੍ਰਚਾਰ ਨਹੀਂ ਬਹੁਤ ਜ਼ਿਆਦਾ। ਸਿਰਫ ਘਾਟ ਇੱਕ ਹੈ ਕਿ ਜੋ ਕਿਹਾ ਜਾ ਰਿਹਾ ਨਾ, ਉਹਨੂੰ ਆਪਣੇ ਕਮਰੇ ਚ ਬੈਠ ਕੇ ਕਮਾਇਆ ਨਹੀਂ ਜਾ ਰਿਹਾ ਜੋ ਕਿਹਾ ਜਾ ਰਿਹਾ ਹੈ। ਫਿਰ ਉਹ ਕਿਹਾ ਹੋਇਆ ਗਿਆਨ ਕਿੰਨਾ ਕੁ ਅਸਰ ਕਰ ਰਿਹਾ? ਬਿਲਕੁਲ ਨਹੀਂ। ਹਜ਼ੂਰ ਨੇ ਇੱਕ ਬਚਨ ਕਿਹਾ ਬਾਣੀ ਚ, ਕਹਿੰਦੇ ਇੱਕ ਆਦਮੀ, ਆਪਾਂ ਦੇਖਦੇ ਸਾਂ ਪੰਜਾਬ ਵਿੱਚ ਅੱਜ ਤੋਂ 25-30 ਸਾਲ ਪਿਛਾਂ ਨਿਕਲ ਜਾਈਏ, 35 ਸਾਲ, ਆ ਡਰਾਈ ਫਰੂਟ ਵੇਚਣ ਵਾਲੇ ਆਉਂਦੇ ਹੁੰਦੇ ਸਨ ਕਸ਼ਮੀਰ ਚੋਂ, ਉਹਨਾਂ ਦੇ ਕੋਲ ਬਦਾਮ, ਕੀਮਤੀ ਮੇਵੇ, ਕਾਜੂ, ਡਰਾਈ ਫਰੂਟ ਕੀਮਤੀ ਤੋਂ ਕੀਮਤੀ ਹੋਣਾ, ਪਿੰਡ ਵਿੱਚ ਸ਼ਹਿਰ ਵਿੱਚ ਫੇਰੀ ਲਾਣੀ, ਲੋਕਾਂ ਨੂੰ ਬਦਾਮ ਵੇਚਣਾ, ਤੇ ਆਪ ਕਹਿ ਦੇਣਾ ਕਿਸੇ ਦੇ ਘਰ, ਅੱਜ ਰਾਤ ਅਸੀਂ ਇੱਥੇ ਰਹਿਣਾ, ਰੋਟੀ ਸਾਡੀ ਤੁਹਾਡੇ ਘਰ ਹੈ। ਕਹਿਣ ਲੱਗੇ ਲੋਕਾਂ ਨੂੰ ਬਦਾਮ ਵੇਚਣ ਵਾਲਾ ਖੁਦ ਰੋਟੀ ਮੰਗ ਕੇ ਖਾਂਦਾ ਪਿਆ ਹੈ। ਸਮਝੋ ਇਸ ਨੁਕਤੇ। ਉਹਦੇ ਕੋਲ ਰੇਸ਼ਮੀ ਕੱਪੜੇ ਹੋਣੇ, ਗਰਮ ਸ਼ਾਲ ਤੇ ਗਰਮ ਉਹਦੇ ਕੋਲ ਲੋਈਆਂ ਹੋਣੀਆਂ, ਦੋਹਰਾਂ ਹੋਣੀਆਂ, ਤੇ ਉਹਨੇ ਵੇਚਣੀ ਲੋਈ ਸੈਂਕੜੇ ਰੁਪਈਆਂ ਦੀ, ਪਰ ਉਹਦੇ ਕੱਪੜਿਆਂ ਵੱਲ ਝਾਤੀ ਮਾਰਨੀ, ਖੱਦਰ ਦੇ ਉਹਦੇ ਕੱਪੜੇ ਹੋਣੇ ਤੇ ਕਈ ਥਾਵਾਂ ਤੇ ਟਾਕੀਆਂ ਲੱਗੀਆਂ ਹੋਣੀਆਂ। ਕਹਿਣ ਲੱਗੇ ਆਹ ਦੇਖ ਵਪਾਰੀ, ਜਿਹਦੇ ਕੱਪੜੇ ਗਰਮ ਵੇਚਦਾ ਪਿਆ, ਪਰ ਬਦਕਿਸਮਤੀ ਆਪ ਕਦੀ ਉਡਣੇ ਨਸੀਬ ਨਹੀਂ ਹੋਏ। ਮਹਾਰਾਜ ਕਹਿੰਦੇ ਨੇ ਗਿਆਨੀ, ਕਿਤੇ ਡਰਾਈ ਫਰੂਟ ਤਾਂ ਨਹੀਂ ਵੇਚੀ ਜਾ ਰਿਹਾ ਤੂੰ, ਤੇ ਆਪ ਰੋਟੀ ਕਿਸੇ ਦੇ ਘਰ ਖਾਣਾ ਪੇ? ਮਹਾਰਾਜ ਜੀ ਦਾ ਬਚਨ ਹੈ, ਜੱਜਾ ਜਾਣੈ ਹੌਂਕ ਚ ਖੂਆ, ਬੰਧਿਓ ਜੋ ਨਲਨੀ ਭਰਮ ਸੂਆ। ਇੱਕ ਇਹ ਵੀ ਗਿਆਨ ਹੈ, ਜੱਜਾ ਜਾਣੈ ਹੌਂਕ ਚ ਖੂਆ, ਬੰਧਿਓ ਜੋ ਨਲਨੀ ਭਰਮ ਸੂਆ, ਜੋ ਜਾਣੈ ਹੋ ਕਥਨੀ ਕਰਤਾ, ਵਪਾਰੀ ਬਸਦਾ ਜਿਉ ਫਿਰਤਾ, ਸਿਰ ਵਿੱਚੋਂ ਇੱਕ ਤੋਕ ਲਈ ਹੈ। ਜੋ ਜਾਣੈ ਹੋ ਭਗਤ ਗਿਆਨੀ, ਆਗੈ ਠਾਕੁਰ ਤਿਲ ਨੀ ਮਾਨੀ, ਜੋ ਜਾਣੈ ਹੋ ਕਥਨੀ ਕਰਤਾ, ਵਪਾਰੀ ਬਸਦਾ ਜਿਉ ਫਿਰਤਾ। ਕਹਿੰਦੇ ਤੂੰ ਵੇਚ ਰਿਹਾ ਵਪਾਰੀ ਬਣ ਕੇ, ਪਰ ਆਪ ਤਾਂ ਕਦੀ ਹੰਡਾਇਆ ਨਹੀਂ ਨਾ। ਹੁਣ ਵਪਾਰੀ ਵੇਚਦਾ, ਖੀਰੇ ਵੇਚਣ ਵਾਲਾ ਖੀਰੇ ਵੇਚ ਰਿਹਾ, ਪਰ ਆਪ ਤਾਂ ਕਦੀ ਨਗ ਨਹੀਂ ਪਾਇਆ। ਮਹਾਰਾਜ ਕਹਿੰਦੇ ਦੇਖ, ਤੂੰ ਵਪਾਰੀ ਬਣ ਕੇ ਵੇਚਣਾ, ਸਾਧ ਸੰਗ ਜੇ ਖੋਮੈ ਮਾਰੀ, ਨਾਨਕ ਤਾਂ ਕੋ ਮਿਲੇ ਮੁਰਾਰੀ। ਇੱਕ ਇਹ ਵੇ ਗਿਆਨ, ਮੇਰਾ ਖਿਆਲ ਇਸ ਗਿਆਨ ਦੀ ਹਜ਼ੂਰ ਨੇ ਇੰਨੀ ਕੁ ਇਹ ਗਿਆਨ ਖੁਜਤਾ ਪੈਦਾ ਕਰਦਾ, ਤੇ ਬੰਦਗੀ ਵਾਲਾ ਗਿਆਨ ਜਿਹੜਾ ਉਹ ਸਤ ਬਚਨ ਕਰਦਾ ਹੈ। ਇੱਥੇ ਅਰਜ਼ ਕਰਦਿਆਂ, ਧਰਮ ਜਦੋਂ ਵੀ ਕਮਾਇਆ ਗਿਆ ਬਲਾਈਂਡ ਫੇਥ ਨਾਲ ਕਮਾਇਆ ਗਿਆ। ਫਿਰ ਸ਼ਬਦ ਸਮਝਿਓ, ਧਰਮ ਜਿੱਦਣ ਵੀ ਕਮਾਇਆ ਗਿਆ ਬਲਾਈਂਡ ਫੇਥ ਨਾਲ, ਇਹਨੂੰ ਅਸੀਂ ਅੰਧ ਵਿਸ਼ਵਾਸ ਸ਼ਬਦ ਵਰਤਾਂਗੇ, ਅੰਧ ਵਿਸ਼ਵਾਸ ਤੋਂ ਸ਼ੁਰੂ ਹੁੰਦਾ ਤੇ ਮੁਕੰਮਲ ਵਿਸ਼ਵਾਸ ਤੇ ਆ ਕੇ ਮੁੱਕਦਾ ਹੈ। ਗੁਰੂ ਨੇ ਕਹਿ ਦਿੱਤਾ ਉਹਦਾ ਚੱਕਰ ਚਿੰਨ ਕੋਈ ਨਹੀਂ, ਰੰਗ ਰੂਪ ਕੋਈ ਨਹੀਂ, ਉਹਨੂੰ ਜਪ, ਜਿਹਦੇ ਬਾਰੇ ਮੈਂ ਕੁਝ ਜਾਣਦਾ ਹੀ ਨਹੀਂ, ਮੈਂ ਉਹਨੂੰ ਪੁਕਾਰਨ ਲੱਗ ਪਿਆ ਵਾਂ, ਕੀ ਅੰਧ ਵਿਸ਼ਵਾਸ ਨੇ? ਉਹਨੂੰ ਮੈਂ ਜਾਣਦਾ ਨਹੀਂ, ਉਹਦੇ ਬਾਰੇ ਕੁਝ ਪਤਾ ਨਹੀਂ, ਪਰ ਗੁਰੂ ਜੀ ਨੇ ਕਿਹਾ ਤੂੰ ਸ਼ੁਰੂ ਕਰ। ਸੱਚਾਈ ਇਹ ਵੇ ਕਿ ਤੂੰ ਬਲਾਈਂਡ ਫੇਥ ਕਰਕੇ, ਬਲਾਈਂਡ ਫੇਥ ਨੂੰ ਕਿਹਾ ਕਿ ਹਮ ਅੰਧਲੇ ਅੰਧ ਬਿਖੇ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੇ ਆਪਨ ਪਾਲੀ। ਬਾਕੀ ਬਲਾਈਂਡ ਫੇਥ ਨੀ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਤਰਕ ਨਾ ਕਰੀ ਜੋ ਕਹਿੰਦਾ ਸਤ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਮਹਾਰਾਜ ਕਹਿ ਰਹੇ ਨੇ ਇੱਕ ਬਚਨ ਕਿ ਇਹ ਗਿਆਨ, ਪਰ ਦੂਜਾ ਹੈ ਗਿਆਨ ਦਾ ਹਥੌੜਾ ਇੱਥੇ ਗਿਆ, ਐਰਨ ਮਤ ਵੇਦ ਹਥਿਆਰ, ਹਥੌੜਾ ਸੱਟ ਮਾਰਦਾ ਹੈ, ਉਹ ਸੱਟ ਗਹਿਣੇ ਨੂੰ ਘੜਦੀ ਏ। ਤੇ ਜਦੋਂ ਕਿਤੇ ਕਈ ਵਾਰੀ ਹੁਕਮ ਬੰਦਾ ਮੰਨਣ ਤੁਰਦਾ, ਗੁਰੂ ਦਾ ਸ਼ਬਦ ਗਿਆਨ ਦਾ ਹਥੌੜਾ, ਜਦੋਂ ਸੱਟ ਵੱਜਦੀ ਉਦੋਂ ਬੰਦਾ ਸੋਚਦਾ ਕਿ ਸ਼ਾਇਦ ਪੀੜਾ, ਪਰ ਜਦੋਂ ਸੱਟ ਤੋਂ ਬਾਅਦ ਉਭਰਦਾ ਤੇ ਕਹਿੰਦਾ ਮਾਲਕਾ ਤੇਰੇ ਇਸ ਗਿਆਨ ਦੇ ਹਥੌੜੇ ਨੇ ਮੇਰੀ ਜ਼ਿੰਦਗੀ ਨੂੰ ਘੜ ਦਿੱਤਾ। ਇਹ ਘੜੇਗਾ ਕਿਵੇਂ? ਹਥੌੜਾ ਗਿਆਨ ਬਣਦਾ ਹੈ। ਥੋੜਾ ਜਿਹਾ ਅਸੀਂ ਬਾਣੀ ਚ ਦੇਖੀਏ, ਮਤ ਐਰਨ ਕਿਹਾ, ਇਹਦਾ ਮਤਲਬ ਅਡੋਲ। ਗਿਆਨ ਦਾ ਹਥੌੜਾ ਪੈ ਮਤ ਉੱਤੇ, ਕਿਉਂਕਿ ਕਈ ਵਾਰੀ ਅੰਦਰ ਵੰਚਲਿਤ ਹੋ ਜਾਂਦਾ ਹੈ। ਬਹੁਤਾਤ ਵਿੱਚ ਬੰਦੇ ਥਿੜਕਦੇ ਦੇਖਿਆ ਕਿ ਦੂਸਰੇ ਦੇ ਸੁੱਖ ਨੂੰ ਦੇਖ ਕੇ ਆਦਮੀ ਅੰਦਰੋਂ ਥਿੜਕ ਜਾਂਦਾ ਹੈ, ਆਪਣੇ ਘਾਟੇ ਨੂੰ ਦੇਖ ਕੇ ਅੰਦਰੋਂ ਥਿੜਕ ਜਾਂਦਾ ਹੈ। ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਕਿਹਾ ਗਿਆਨ ਇੱਕ ਉਹ ਹਥੌੜਾ ਹੈ ਕਿ ਜਦੋਂ ਵੀ ਕੋਈ ਸਾਡੇ ਚੁਗਿਰਦੇ ਸਾਡੇ ਜੀਵਨ ਨਾਲ ਘਟਨਾ ਵਾਪਰਦੀ ਏ ਤੇ ਅਚਨਚੇਤ ਕਿਤੇ ਸ਼ਬਦ ਦਾ ਹਥੌੜਾ ਗੁਰੂ ਗਿਆਨ ਦਾ ਹਥੌੜਾ ਮਾਰੇ ਤੇ ਇਹ ਖਿੰਡ ਦਾ ਭੁੱਲਿਆ ਹੋਇਆ ਭਟਕਿਆ ਹੋਇਆ ਮਨ ਸਹੀ ਰਸਤੇ ਤੇ ਤੁਰ ਪੈਂਦਾ ਹੈ। ਹਜ਼ੂਰ ਦੇ ਬਚਨ ਨੇ ਮਨ ਮੂਰਖ ਕਾਹੇ ਬਿਲ ਲਾਈ ਹੈ, ਪੂਰਬ ਲਿਖੇ ਕਾ ਲਿਖਿਆ ਪਾਈ ਹੈ, ਦੁੱਖ ਸੁੱਖ ਪ੍ਰਭ ਦੇਵਨ ਹਾਰ, ਅਵਰ ਤਿਆਗ ਤੂੰ ਤਿਸਹਿ ਚਿਤਾਰ, ਜੋ ਕਿਛ ਕਰੈ ਸੋਈ ਸੁਖਮਾਨ, ਭੁੱਲਾ ਕਾਏ ਫਿਰੇ ਅਜਾਨ, ਕੌਣ ਬਸਤ ਆਈ ਤੇਰਾ ਸੰਗ, ਲਪਟ ਰਹੇ ਹੋ ਰਸ ਲੋਭੀ ਪਤੰਗ। ਕੀ ਇਹ ਗਿਆਨ ਦਾ ਹਥੌੜਾ ਨਹੀਂ? ਮਨਾ ਦੇਖ ਤੂੰ ਕਿਉਂ ਕਲਪਨਾ ਪਿਆ, ਤੈਨੂੰ ਦੁੱਖ ਆਇਆ ਤੂੰ ਉਲਾਂਭੇ ਦੇਣ ਲੱਗ ਪਿਆ, ਤੇਰੇ ਤੇ ਮੁਸੀਬਤ ਆ ਗਈ ਤੂੰ ਕਲਪਣ ਲੱਗ ਪਿਆ, ਤੂੰ ਕਈ ਵਾਰੀ ਇੰਨਾ ਕਲਪਨਾ ਆਪਣਾ ਆਪਾ ਖੋ ਜਾਂਦਾ। ਸ਼ਬਦ ਗੁਰੂ ਦੇ ਗਿਆਨ ਦਾ ਹਥੌੜਾ ਮਾਰ ਕੇ ਜ਼ਿੰਦਗੀ ਤੇਰੇ ਤੇਰਾ ਜੀਵਨ ਘੜਿਆ ਜਾਏ, ਤੇ ਸ਼ਬਦ ਦਾ ਗਿਆਨ ਦਾ ਹਥੌੜਾ ਹੋਵੇ ਜਿਹੜਾ ਜ਼ਿੰਦਗੀ ਦੀ ਹਰ ਘਟਨਾ ਨੂੰ ਖੰਡਾਉਣ ਦੀ ਸ਼ਕਤੀ ਦਿੰਦਾ, ਉਲਾਂਭੇ ਨਹੀਂ ਦਿੰਦਾ। ਫਿਰ ਦੇਖੋ ਹੋਰ ਇੱਕ ਦੋ ਬਚਨ ਬਾਣੀ ਚੋਂ ਲੈ ਲਈਏ। ਜਦੋਂ ਵੀ ਸਾਡਾ ਅੰਦਰ ਖਿੰਡਦਾ, ਮੇਰਾ ਖਿਆਲ ਜਿਸ ਦਿਨ ਸ਼ੁਰੂ ਕੀਤਾ ਸੀ ਆਪਣੇ ਆਪੇ ਚ ਰਹੀਏ, ਸ਼ਾਇਦ ਇੰਨਾ ਨਹੀਂ ਭਟਕਦਾ ਜਿੰਨਾ ਬਾਹਰ ਨੂੰ ਦੇਖ ਕੇ ਭਟਕਦਾ ਹੈ। ਆਪਣੀ ਥਾਲੀ ਵਿੱਚ ਪਈ ਹੋਈ ਰੋਟੀ ਬੰਦਾ ਦੇਖੇ ਤੇ ਬਿਲਕੁਲ ਅੰਦਰ ਖਿੰਡੇਗਾ ਨਹੀਂ, ਜਦੋਂ ਨਾਲ ਦੇ ਬੈਠੇ ਦੀ ਥਾਲੀ ਵੱਲ ਝਾਕਦੀ ਮਾਰ ਲੱਗ ਪੈਂਦਾ, ਉਦੋਂ ਆਪਣੀ ਰੋਟੀ ਵੀ ਨਹੀਂ ਪਚਦੀ ਹੁੰਦੀ, ਕਿਉਂ ਖੱਬੇ ਸੱਜੇ ਦੇਖਣ ਲੱਗ ਪਏ। ਜੋ ਮੇਰੇ ਨਾਲ ਵਾਪਰ ਰਿਹਾ ਮੈਂ ਉਹਨੂੰ ਦੇਖਾਂ, ਜਦੋਂ ਮੈਂ ਖੱਬੇ ਸੱਜੇ ਦੇਖਾਂਗਾ ਤੇ ਅਕਸਰ ਬੰਦੇ ਨੂੰ ਆਪਣੇ ਦੁੱਖ ਨਾਲ ਓਨਾ ਦੁੱਖ ਨਹੀਂ ਜਿੰਨਾ ਖੱਬੇ ਸੱਜੇ ਦਾ ਸੁੱਖ ਵੇਖ ਕੇ ਬੰਦਾ ਦੁਖੀ ਹੋ ਜਾਂਦਾ ਹੈ। ਉਸ ਵੇਲੇ ਅੰਦਰ ਖਿਲ ਜਾਂਦਾ, ਦੂਜੇ ਦਾ ਸੁੱਖ ਦੇਖਿਆ ਤੇ ਬੰਦਾ ਕਲਪਣ ਲੱਗ ਪੈਂਦਾ। ਤੇ ਮਹਾਰਾਜ ਕਹਿੰਦੇ ਨੇ ਫਿਰ ਗਿਆਨ ਦਾ ਹਥੌੜਾ ਪਕੜ, ਸ਼ਬਦ ਦਾ ਹਥੌੜਾ, ਕਿ ਜਦੋਂ ਤੇਰੀ ਮਤ ਤੇਰਾ ਅੰਦਰ ਵੰਚਲਿਤ ਹੋਣ ਲੱਗੇ ਤੇ ਸ਼ਬਦ ਦੇ ਹਥੌੜੇ ਨਾਲ ਇਸ ਖਿੰਡੇ ਖੋਏ ਨੂੰ ਤੂੰ ਟਿਕਾ ਲੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸਾਨੂੰ ਇੱਕ ਉਪਦੇਸ਼ ਦਿੱਤੇ ਨੇ ਕਿ ਗਿਆਨ ਉਹ ਹਥੌੜਾ ਜਿਹੜਾ ਸਾਨੂੰ ਹਰ ਵਾਪਰਦੀ ਹੋਈ ਘਟਨਾ ਨੂੰ ਹੰਢਾ ਕੇ ਅੱਗੇ ਚੱਲਣ ਦੀ ਜਾਚ ਦੱਸਦਾ। ਤਾਂ ਹੀ ਗੁਰੂ ਜੀ ਨੇ ਬਾਣੀ ਵਿੱਚ ਕਿਹਾ ਕਿ ਜੈਸੀ ਆਗਿਆ ਕੀਨੀ ਠਾਕੁਰ, ਤਿਸ ਤੇ ਮੁੱਖ ਨੀ ਮੋਰਿਓ, ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ, ਉੱਠ ਉਵਾਹੋਂ ਕੋ ਦੌਰਿਓ, ਆਗਿਆ ਮੈਂ ਭੂਖ ਸੋਈ ਕਰ ਸੁਖਾ, ਸੋਗ ਹਰਖ ਨੀ ਜਾਣਿਓ। ਕਹਿੰਦੇ ਨੇ ਉਹਦੀ ਆਗਿਆ ਵਿੱਚ ਦੁੱਖ ਨੂੰ ਸੁੱਖ ਨੂੰ ਸਭ ਕੁਝ ਹੰਢਾ ਲਿਆ ਪਰ ਉਹਦੇ ਤੇ ਤਰਕ ਨਹੀਂ ਕੀਤਾ। ਭਗਤ ਸਾਹਿਬ ਨੇ, ਬਾਬਾ ਨਾਮਦੇਵ ਜੀ ਨੇ ਆਪਣੀ ਰਸਨਾ ਤੋਂ ਇੱਕ ਬਚਨ ਕਿਹਾ, ਸਿਰਫ ਮਨ ਨੂੰ ਸਮਝਾਉਣ ਲਈ, ਕਿਉਂਕਿ ਮੈਂ ਤਾਂ ਅਰਜ ਕਰ ਰਿਹਾ ਹਰ ਘਰ ਵਿੱਚ ਹਰ ਸੰਪਰਦਾ ਕਹਿ ਲਈਏ ਕੋਈ ਥਾਂ ਐਸੀ ਨਹੀਂ ਜਿੱਥੇ ਇਹ ਬਿਮਾਰੀ ਨਜ਼ਰ ਨਹੀਂ ਆਏਗੀ ਕਿ ਅੰਦਰ ਖਿੰਡਦਾ ਹੈ। ਉਹ ਖਿੰਡਦਾ ਹੀ ਉਦੋਂ ਵੀ ਜਦੋਂ ਦੂਜੇ ਵੱਲ ਝਾਤੀ ਮਾਰਦਾ, ਆਪਣੇ ਵੱਲ ਦੇਖ ਕੇ ਨਹੀਂ। ਭਗਤ ਸਾਹਿਬ ਦਾ ਬਚਨ ਹੈ, ਕਹਿੰਦੇ ਨੇ ਪਰਮਾਤਮਾ ਨੇ ਤੈਨੂੰ ਜੇ ਸ਼ਬਦ ਦੀ ਰੋਸ਼ਨੀ ਦੇ ਦਿੱਤੀ, ਗਿਆਨ ਦੇ ਦਿੱਤਾ, ਮਨ ਨੂੰ ਸਮਝਾ ਕਿ ਜੋ ਪਰਮੇਸ਼ਵਰ ਤੈਨੂੰ ਦਿੰਦਾ ਉਹਨੂੰ ਤੂੰ ਸੱਤ ਬਚਨ ਕਰਕੇ ਸਵੀਕਾਰ ਲਾ, ਉਹਦੇ ਅੱਗੇ ਝੁਕ ਜਾ, ਇਹਦੇ ਚ ਤੇਰਾ ਭਲਾ ਹੈ। ਤੇ ਜੇ ਤੂੰ ਆਪਣੀ ਅਕਲ ਨੂੰ ਡੁਲਾ ਲਏਗਾ, ਮਤ ਨੂੰ ਵੰਚਲਿਤ ਕਰ ਲਏਗਾ ਤੇ ਤੇਰੇ ਰੋਣ ਨਾਲ ਕੁਛ ਵੀ ਨਹੀਂ ਹੋਣਾ। ਕਿਉਂਕਿ ਉਸ ਪਰਮਾਤਮਾ ਦੀ ਅਸਚਰਜ ਖੇਡ ਹੈ ਕਿ ਜਿਉਂ ਰਾਮ ਰੱਖ ਹੈ ਤਿਉਂ ਰਹੀ ਹੈ ਰੇ ਭਾਈ, ਗਿਆਨ ਨਾਲ ਸਮਝਾ। ਇਹਨੂੰ ਗਿਆਨ ਦਾ ਹਥੌੜਾ ਮਾਰ, ਜਦੋਂ ਇਹ ਭਟਕਣ ਲੱਗਦਾ ਤੇ ਮਨ ਨੂੰ ਕਹੋ ਜਿੱਥੇ ਪਰਮਾਤਮਾ ਨੇ ਰੱਖਣਾ ਰਹਿਣਾ ਤੇ ਉੱਥੇ ਹੀ ਹੈ ਨਾ। ਹੁਣ ਇੱਕ ਬੰਦੇ ਹੌਕਾ ਲੈ ਕੇ ਕਹਿੰਦੇ ਨੇ ਮੰਨਣਾ ਉਹਨਾਂ ਨੂੰ ਹੀ ਪੈਂਦਾ, ਕਈ ਵਾਰੀ ਕੁਝ ਨਾ ਮਿਲੇ ਹੌਕਾ ਲੈ ਕੇ ਕਹਿੰਦੇ ਜਿੱਥੇ ਰੱਬ ਰੱਖਣਾ ਉੱਥੇ ਹੀ ਰਹਿਣਾ ਹੈ। ਪਰ ਨਹੀਂ ਪਿਆਰ, ਇੱਕ ਹੁੰਦਾ ਖੁਸ਼ੀ ਨਾਲ ਮੰਨ ਲੈਣਾ ਮਾਲਕਾ ਜਿੱਥੇ ਤੂੰ ਰੱਖਣਾ ਰਹਿਣਾ ਉੱਥੇ ਹੀ ਪੈਣਾ ਹੈ। ਬਾਦਸ਼ਾਹ ਵਜ਼ੀਰ ਨੂੰ ਬਹੁਤ ਪਿਆਰ ਕਰਦਾ, ਹਰ ਸਾਂਝ ਉਹਦੇ ਨਾਲ ਪਾਉਂਦਾ, ਇੱਥੋਂ ਤੱਕ ਕਿ ਜਦੋਂ ਕਿਤੇ ਬਸਤਰ ਵੀ ਮੰਗਾਉਂਦਾ ਤੇ ਆਪਣੇ ਵਰਗੀ ਪੁਸ਼ਾਕ ਹੀ ਵਜ਼ੀਰ ਨੂੰ ਸਲਾ ਕੇ ਦਿੰਦਾ। ਅੱਜ ਤੁਰੇ ਜਾਂਦਿਆਂ ਬਾਗ ਵਿੱਚ ਰੁੱਖ ਨੂੰ ਇੱਕ ਫਲ ਲੱਗਾ ਤੇ ਮਾਲੀ ਨੇ ਤੋੜ ਕੇ ਬਾਦਸ਼ਾਹ ਦੇ ਪੇਸ਼ ਕੀਤਾ। ਮਨ ਚ ਆਇਆ ਵਜ਼ੀਰ ਮੇਰਾ ਮਿੱਤਰ ਏ ਤੇ ਇੱਕ ਫਲ ਏ, ਮੈਂ ਇਹਨੂੰ ਦਿਲੋਂ ਪਿਆਰ ਕਰਨਾ, ਮੈਂ ਫਲ ਇਹਨੂੰ ਕਿਉਂ ਨਾ ਦੇ ਦਿਆਂ। ਵਜ਼ੀਰ ਨੂੰ ਇੱਕੋ ਗੱਲ ਕਹੀ, ਆ ਫਲ ਇੱਕੋ ਹੈ, ਇਹਨੂੰ ਤੂੰ ਆਪਣਾ ਹਿੱਸਾ ਬਣਦਾ ਖਾ ਲਈ, ਮੇਰਾ ਹਿੱਸਾ ਵਾਪਸ ਕਰ ਦਈ। ਵਜ਼ੀਰ ਨੇ ਫਲ ਮੂੰਹ ਚ ਪਾਇਆ ਤੇ ਬਾਦਸ਼ਾਹ ਪੁੱਛਦਾ ਸਵਾਦ ਕੈਸਾ, ਉਹ ਕਹਿੰਦਾ ਵਾਕਈ ਬਹੁਤ ਕੁਝ ਤੇਰੇ ਹੱਥਾਂ ਵਿੱਚੋਂ ਖਾਧਾ ਪਰ ਇਹਦੇ ਵਰਗਾ ਸਵਾਦ ਕਦੀ ਨਹੀਂ ਚੱਖਿਆ। ਉਹ ਫਿਰ ਖਾਣ ਲੱਗ ਪਿਆ। ਆਪਣਾ ਹਿੱਸਾ ਖਾ ਕੇ ਵਜ਼ੀਰ ਬਾਦਸ਼ਾਹ ਦੇ ਹਿੱਸੇ ਨੂੰ ਖਾਣ ਲੱਗਾ। ਉਹਨੇ ਕਿਹਾ ਇਹ ਗੱਲ ਗਲਤ ਹੈ, ਤੂੰ ਆਪਣਾ ਹਿੱਸਾ ਖਾ। ਕਹਿੰਦਾ ਸਵਾਦੀ ਇੰਨਾ ਰਸਦਾਇਕ ਇੰਨਾ, ਸੱਚ ਇਹ ਅੱਜ ਕੱਲਾ ਮੇਰੇ ਖਾਣ ਦੇ ਲਏ ਕਿ ਤੇਰੇ ਨਹੀਂ, ਜੇ ਤੂੰ ਮੈਨੂੰ ਪਿਆਰ ਕਰਨਾ ਮੈਨੂੰ ਕੱਲੇ ਨੂੰ ਖਾਣ ਦੇ। ਉਹਨੇ ਫਿਰ ਅੱਗੋਂ ਖਾਣਾ ਸ਼ੁਰੂ ਕੀਤਾ। ਬਾਦਸ਼ਾਹ ਨੇ ਝਪਟ ਕੇ ਹੱਥ ਮਾਰ ਕੇ ਉਹ ਫਲ ਖੋ ਕੇ ਆਪਣੇ ਮੂੰਹ ਚ ਪਾਇਆ ਤੇ ਜ਼ਹਿਰ ਤੋਂ ਵੱਧ ਕੌੜਾ ਸੀ। ਉਹਨੇ ਕਿਹਾ ਹੱਦੋ ਕੀ ਸਿਆਣਾ ਬਾਣਾ ਬੰਦਾ, ਮੈਂ ਤੈਨੂੰ ਫਲ ਦਿੱਤਾ ਤੂੰ ਤੋੜ ਕੇ ਖਾਧਾ, ਕੁੜੱਤਨ ਭਰਿਆ ਸੀ ਉਦੋਂ ਸੱਟ ਦੇਂਦੋ, ਇੰਨਾ ਕੌੜਾ ਫਲ ਤੂੰ ਖਾਈ ਗਿਆ ਤੇ ਨਾਲੇ ਹੱਸ ਹੱਸ ਕੇ ਕਹੀ ਗਿਆ ਕਿ ਨਹੀਂ ਇਹਦੇ ਵਰਗਾ ਮਿੱਠਾ ਕੋਈ ਨਹੀਂ, ਇਹਦੇ ਵਰਗਾ ਸਵਾਦੀ ਕੋਈ ਨਹੀਂ। ਤੇ ਵਜ਼ੀਰ ਦੇ ਨੇਤਰ ਭਾਰੇ, ਕਹਿਣ ਲੱਗਾ ਬਾਦਸ਼ਾਹ ਸਾਰੀ ਉਮਰ ਤੇਰੇ ਇਹਨਾਂ ਹੱਥਾਂ ਨਾਲ ਬੜੇ ਮਿੱਠੇ ਫਲ ਖਾਧੇ, ਤੂੰ ਇਹਨਾਂ ਹੱਥਾਂ ਨਾਲ ਮੈਨੂੰ ਬਹੁਤ ਕੁਝ ਦਿੱਤਾ, ਅੱਜ ਜਿੰਨਾ ਹੱਥਾਂ ਨੇ ਉਮਰ ਭਰ ਮੈਨੂੰ ਮਿੱਠੇ ਫਲ ਦਿੱਤੇ ਮੈਂ ਇਹਨਾਂ ਨੂੰ ਖੁਸ਼ ਹੋ ਕੇ ਖਾਂਦਾ ਰਿਹਾ, ਜੇ ਅੱਜ ਤੇਰੇ ਹੱਥਾਂ ਵਿੱਚੋਂ ਕੁੜੱਤਨ ਭਰਿਆ ਫਲ ਆਇਆ ਤੇ ਮੇਰੀ ਜ਼ਮੀਰ ਨੇ ਆਵਾਜ਼ ਦਿੱਤੀ ਜਿਹਨੇ ਇੰਨਾ ਮਿੱਠਾ ਦਿੱਤਾ ਉਹਦੇ ਹੱਥ ਦੇ ਕੌੜੇ ਨੂੰ ਵੀ ਮਿੱਠੇ ਜਾਣ ਕੇ ਖਾ ਲੈ। ਕੀ ਇਹ ਗਿਆਨ ਨੇ? ਇਹ ਵਾਕਈ ਗਿਆਨ, ਹਥੌੜਾ ਗਿਆਨ ਦਾ ਇਹਨੂੰ ਮਨ ਨੂੰ ਸਮਝਾਉਣ ਲਈ। ਮਹਾਰਾਜ ਕਹਿੰਦੇ ਨੇ ਜੇ ਸੁੱਖ ਉਹਨੇ ਦਿੱਤੇ ਨੇ ਹੰਢਾਏ ਨੇ ਤੇ ਫਿਰ ਪਿਆਰਿਆ ਜੇ ਦੁੱਖ ਹੁੰਦਾ ਉਲਾਮੇ ਨਾ ਦੇ। ਗਿਆਨ ਦਾ ਹਥੌੜਾ ਮਾਰ, ਉਹਨੂੰ ਕਹਿ ਚਲੋ ਕੁਛ ਮੇਰੇ ਨਾਲ ਨਹੀਂ ਪਰ ਦੁੱਖ ਦੇਣ ਵਾਲੇ ਸਵਾਮੀ ਤੂੰ ਤਾਂ ਮੇਰੇ ਨਾਲ ਹੈ ਨਾ। ਸ਼ਾਇਦ ਇਹੀ ਕਾਰਨ ਚੋਜੀ ਪ੍ਰੀਤਮ ਕਵੀਰ ਸੋਚੀ ਦਾ ਬਾਣੀ ਵਿੱਚ ਗਿਆਨ ਖੜਕ ਵੀ ਕਿਹਾ, ਗਿਆਨ ਹੈ ਕਿ ਬਦਲੀ ਮਨੋ ਹਾਥ ਲੈ ਵੀ ਮਹਾਰਾਜ ਜੀ ਨੇ ਸ਼ਬਦ ਵਰਤੇ ਨੇ। ਇੱਥੇ ਗਿਆਨ ਹਥਿਆਰ ਕਿਹਾ, ਵੇਦ ਹਥਿਆਰ ਕਿਹਾ। ਇਤਿਹਾਸ ਨਹੀਂ ਸਿਰਫ ਇੱਕੋ ਸ਼ੇਰ, ਫੌਜ ਨਹੀਂ ਕੋਈ ਸਿੱਖ ਆਨੰਦਪੁਰ ਵਾਲੇ ਨਹੀਂ, ਸ਼ਹੀਦ ਹੋ ਚੁੱਕੇ ਨੇ ਤਿੰਨ ਪਿਆਰੇ, ਦੋ ਲਾਲ ਸ਼ਹੀਦ ਹੋ ਚੁੱਕੇ ਨੇ। ਸਿਰਫ ਮੇਰੀ ਬੇਨਤੀ ਹੈ, ਵੇਦ ਹਥਿਆਰ ਗਿਆਨ ਦਾ ਹਥੌੜਾ ਤੇ ਗੁਰੂ ਸਾਹਿਬ ਨੇ ਪੂਰਨੇ ਪਾ ਕੇ ਦੱਸਿਆ, ਚਮਕੌਰ ਦੀ ਗੜੀ ਚੋਂ ਨਿਕਲਦੇ ਨੇ ਤੇ ਬਸ ਗੜੀ ਵੱਲ ਦੇਖ ਕੇ ਇੱਕੋ ਸ਼ਬਦ ਹੀ ਕਹਿੰਦੇ ਨੇ। ਪੰਜਾਬੀ ਦੇ ਇੱਕ ਸ਼ਾਇਰ ਨੇ ਲਿਖਿਆ, ਰੱਖੀ ਸਾਂਭ ਕੇ ਗੜੀਏ ਚਮਕੌਰ ਦੀਏ, ਇੱਥੇ ਲਾਡਲੇ ਮੇਰੇ ਸ਼ਹੀਦ ਸੁੱਤੇ, ਮੋਏ ਹੋਏ ਵੀ ਜੋ ਮੁਸਕਾਮਦੇ ਨੇ, ਇੱਥੇ ਮੇਰੇ ਨੇ ਉਹ ਮੁਰੀਦ ਸੁੱਤੇ। ਰੱਖੀ ਸਾਂਭ ਕੇ ਗੜੀਏ ਚਮਕੌਰ ਦੀਏ, ਇੱਥੇ ਲਾਡਲੇ ਮੇਰੇ ਸ਼ਹੀਦ ਸੁੱਤੇ, ਮੋਏ ਹੋਏ ਵੀ ਜੋ ਮੁਸਕਾਮਦੇ ਨੇ, ਇੱਥੇ ਮੇਰੇ ਨੇ ਉਹ ਮੁਰੀਦ ਸੁੱਤੇ। ਆਉਣ ਵਾਲਾ ਇਤਿਹਾਸ ਨਾ ਕਹਿ ਮੈਨੂੰ, ਮੈਂ ਸਿੰਘ ਸ਼ਹੀਦ ਕਰਾ ਚੱਲਿਆ, ਮੈਨੂੰ ਭੌਂਦੀ ਦਿਲਦਾਰੀ ਏ ਖਾਲਸੇ ਦੀ ਕੋਲ ਅਜੀਤ ਜੁਝਾਰ ਬਿਠਾ ਚੱਲਿਆ। ਹੁਣ ਇਹਨੂੰ ਅਨੁਭਵ ਕਰੀਏ, ਗਿਆਨ ਦਾ ਹਥੌੜਾ ਲੈ। ਇਹ ਮੈਂ ਤਾਂ ਸ਼ਬਦ ਚੁਣ ਲਿਆ ਕਿ ਜਦੋਂ ਤੇਰੇ ਤੇ ਵਾਪਰੇ ਉਲਾਂਭਾ ਨਾ ਦੇ, ਯਾਦ ਕਰ ਚੋਜੀ ਪ੍ਰੀਤਮ ਨੂੰ, ਇਹ ਹਥੌੜਾ ਹੀ ਗਿਆਨ ਦਾ। ਹਜ਼ੂਰ ਦੇ ਕੋਲ ਪਰਿਵਾਰਕ ਤੌਰ ਤੇ ਕੋਈ ਜੀ ਨਹੀਂ। ਪਰ ਇੱਕ ਗੱਲ ਉਹ ਸਾਨੂੰ ਗਿਆਨ ਨਾਲ ਸਮਝਾਉਂਦੇ ਪਏ ਨੇ, ਕਹਿੰਦੇ ਨੇ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼ ਸਿੰਘਾਸਨ ਨਹੀਂ, ਨੀਲਾ ਵੀ ਕੋਈ ਨਹੀਂ ਅੱਜ, ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਨਾ ਸਿੰਘਾਸਨ ਨਾ ਫੌਜ ਨਾ ਘੋੜੇ। ਕਹਿਣ ਲੱਗੇ ਖੁਦਾਵੰਦ ਬਖਸ਼ੰਦਾ ਹੈ ਐਸ਼ ਅਰਸ਼, ਮੈਂ ਉਸ ਖੁਦਾ ਤੋਂ ਰੱਬ ਤੋਂ ਵਾਰਨੇ ਜਾਵਾਂ ਜਿਨ੍ਹੇ ਮੈਨੂੰ ਇਸ ਰੋੜਾਂ ਦੇ ਵਿੱਚ ਵੀ ਆਤਮਕ ਸੁੱਖ ਦਿੱਤਾ ਹੈ। ਇਹ ਗਿਆਨ ਦਾ ਹਥੌੜਾ ਹੈ। ਖਿੰਡੇ ਕੋਈ ਮਨ ਨੂੰ ਟਿਕਾਉਣ ਲਈ ਭਗਤ ਜੀ ਦੇ ਸ਼ਬਦ ਵੱਲ ਆਈਏ, ਕਹਿਣ ਲੱਗੇ ਜਿਉਂ ਰਾਮ ਰੱਖ ਹੈ ਤਿਉਂ ਰਹੀ ਹੈ ਰੇ ਭਾਈ, ਹਰ ਕੀ ਮਹਿਮਾ ਕਿਛ ਕਥਨ ਨਾ ਜਾਈ। ਮਹਾਰਾਜ ਕੀ ਮਹਿਮਾ? ਕਹਿਣ ਲੱਗੇ ਕਬੂ ਖੀਰ ਖਾਂਡ ਘਿਓ ਨਾ ਭਾਵੇ। ਗਿਆਨ ਕਦੀ ਖੀਰ ਘਰ ਚ ਬਣੀ ਏ, ਕੀਮਤੀ ਘਿਓ ਦੁੱਧ ਨੇ, ਬੰਦਾ ਕਹਿੰਦਾ ਚੁੱਕ ਲਓ ਮੈਨੂੰ ਚੰਗੇ ਨਹੀਂ ਲੱਗਦੇ, ਤੇ ਕਦੀ ਉਸੇ ਬੰਦੇ ਨੂੰ ਦਿਨ ਵੇਖਣੇ ਪੈਂਦੇ ਨੇ ਲੋਕਾਂ ਦੇ ਬੂਹਿਆਂ ਅੱਗੇ ਖਲੋ ਕੇ ਰੋਟੀ ਮੰਗਦਾ ਪਿਆ ਹੈ। ਮੈਂ ਇਸ ਕਰਕੇ ਪ੍ਰਮਾਣ ਲਿਆ ਵੀ ਇਹਦਾ ਵਿਸਤਾਰ ਸੀ ਠੀਕ ਹੈ, ਤੁਕ ਦੇ ਅਰਥ ਬਿਲਕੁਲ ਸਿੱਧੇ ਨੇ ਕਿ ਗਿਆਨ ਦਾ ਹਥੌੜਾ, ਪਰ ਕਿਹੜੇ ਗਿਆਨ ਦਾ ਹਥੌੜਾ? ਇਹਦੇ ਬਹੁ ਅਰਥ ਹਰ ਪੱਖ ਤੋਂ ਸਾਡੇ ਅੰਦਰ ਨੂੰ ਟਿਕਾਉਂਦਾ ਹੈ, ਇਹ ਠੋਕਰ ਮਾਰਦਾ। ਪਰ ਫਰਕ ਇਹਨਾਂ ਹੈ ਕਿ ਦੁਨੀਆਂ ਦੇ ਗਿਲੇ ਸ਼ਿਕਵੇ ਹਥੌੜੇ ਦੀ ਤਰ੍ਹਾਂ ਠੋਕਰ ਮਾਰਦੇ ਨੇ ਤੇ ਤੋੜ ਜਾਂਦੇ ਨੇ, ਜਦੋਂ ਗੁਰੂ ਦਾ ਸ਼ਬਦ ਠੋਕਰ ਮਾਰਦਾ ਤੇ ਜ਼ਿੰਦਗੀ ਨੂੰ ਘੜ ਜਾਂਦਾ ਹੈ, ਤੋੜਦਾ ਨਹੀਂ। ਕੁੰਭਾਰ ਭਾਂਡੇ ਘੜਦਾ, ਚੱਕ ਤੇ ਘੁਮਾਉਂਦਾ, ਬਾਹਰੋਂ ਸੱਟਾ ਮਾਰਦਾ ਤੇ ਵੇਖਣ ਵਾਲੇ ਗਵਾਂਢੀਆਂ ਦੇ ਘਰਾਂ ਵਿੱਚ ਵੀ ਠੱਪ ਠੱਪ ਦੀ ਆਵਾਜ਼ ਸੁਣਾਈ ਦਿੰਦੀ ਏ। ਵੇਖਣ ਵਾਲੇ ਕਹਿੰਦੇ ਨੇ ਇੰਨੀ ਮਿਹਨਤ ਕਰਕੇ ਜੇ ਭੰਨਣਾ ਹੀ ਸੀ, ਕੁੱਟਣਾ ਹੀ ਸੀ ਤੇ ਕਾਹਦੀ ਮਿਹਨਤ ਕੀਤੀ? ਉਹ ਕਹੇਗਾ ਤੁਹਾਨੂੰ ਕੀ ਪਤਾ, ਤੁਹਾਡੇ ਕੋਲ ਗਿਆਨ ਹੈ, ਮੈਂ ਬਾਹਰੋਂ ਠੋਕਰਾਂ ਮਾਰਨਾ ਪਰ ਥੱਲਿਓ ਸਹਾਰਾ ਦਿੱਤਾ, ਬਾਹਰੋਂ ਤਾਂ ਘੜਨਾ ਪਿਆ ਬਾਜ਼ਾਰ ਵਿੱਚ ਇਹਦੀ ਕੀਮਤ ਪੈ ਜਾਏ। ਦੇਖੀ ਮਨਾ, ਜਿਹਨੂੰ ਤੂੰ ਦੁੱਖ ਕਹਿੰਦਾ, ਜਿਹਨੂੰ ਤੂੰ ਉਲਾਂਭੇ ਦੇਣੇ ਕਹਿਣੇ ਸ਼ੁਰੂ ਕਰ ਦੇਣਾ, ਕਿਤੇ ਮੇਰਾ ਮਾਲਕ ਤੇਰੀ ਜ਼ਿੰਦਗੀ ਨੂੰ ਘੜਦਾ ਤੇ ਨਹੀਂ ਪਿਆ? ਕਿਉਂਕਿ ਦੁੱਖ ਤੋਂ ਬਿਨਾਂ ਕਦੀ ਸੁੱਖ ਦਾ ਅਹਿਸਾਸ ਨਹੀਂ ਹੋਇਆ, ਤੇ ਅਰੋਗਤਾ ਤੋਂ ਬਿਨਾਂ ਬੰਦੇ ਨੂੰ ਕਦੀ ਇਹ ਨਹੀਂ ਪਤਾ ਲੱਗਦਾ, ਰੋਗ ਤੋਂ ਬਿਨਾਂ ਅਰੋਗਤਾ ਦਾ ਪਤਾ ਨਹੀਂ ਲੱਗਦਾ। ਬਿਮਾਰੀ ਦੱਸਦੀ ਹੈ ਸਿਹਤ ਕੀ ਹੈ, ਦੁੱਖ ਦੱਸਦਾ ਸੁੱਖ ਕੀ ਹੈ, ਚੇਤੇ ਰੱਖਿਓ ਗਰੀਬੀ ਦੱਸਦੀ ਹੈ ਕਿ ਹੱਕ ਦੀ ਕਮਾਈ ਦੀ ਕੀਮਤ ਕੀ ਹੈ। ਮਹਾਰਾਜ ਜੀ ਨੇ ਕਿਹਾ ਕਬੂ ਖੀਰ ਖਾਂਡ ਘਿਓ ਨਾ ਭਾਵੇ, ਕਬੂ ਘਰ ਘਰ ਟੂਕ ਮੰਗਾਵੇ ਤੇ ਜਦੋਂ ਟੁਕੜੇ ਵੀ ਨਹੀਂ ਮਿਲਦੇ, ਕਬੂ ਕੂਰਨ ਚਨੇ ਬਿਨਾਵੇ, ਬਿਨਾਵੇ ਮੀਨਸ ਚੁਣਨੇ। ਕਹਿੰਦੇ ਨੇ ਜਦੋਂ ਰੋਟੀ ਵੀ ਨਾ ਮਿਲੇ, ਜਿੱਥੇ ਗਾਰਬੇਜ ਢੇਰ ਲੱਗਾ, ਬੰਦਾ ਕਦੀ ਬਾਦਸ਼ਾਹ ਸੀ ਕੂੜੇ ਤੇ ਬੈਠਾ ਚਨੇ ਦਾਣੇ ਇਕੱਠੇ ਕਰ ਕਰਕੇ ਚੁਣ ਕੇ ਮੂੰਹ ਚ ਪਾਈ ਜਾਂਦਾ ਹੈ। ਮਨ ਨੂੰ ਗਿਆਨ ਨਾਲ ਸਮਝਾ, ਜਿਉਂ ਰਾਮ ਰੱਖ ਹੈ ਤਿਉਂ ਰਹੀ ਹੈ ਰੇ ਭਾਈ, ਹਰ ਕੀ ਮਹਿਮਾ ਕਿਛ ਕਥਨ ਨਾ ਜਾਏ। ਕਬੂ ਤੁਰੇ ਤੁਰੰਗ ਨਚਾਵੇ, ਕਬੂ ਪਾਏ ਪਨੀਓ ਨਾ ਪਾਵੇ। ਕਦੀ ਕੀਮਤੀ ਘੋੜਿਆਂ ਨੂੰ ਅੱਡੀਆਂ ਲਾ ਕੇ ਨਚਾਉਂਦਾ ਸੀ, ਤੇ ਅੱਜ ਉਹ ਵੀ ਦਿਨ ਆ ਗਿਆ। ਸਮਝਾ ਇਸ ਮਨ ਨੂੰ, ਦੇਖ ਕਿਉਂ ਲਾਂਭੇ ਦੇਣਾ ਪਿਆ, ਅੱਜ ਉਹ ਵੀ ਦਿਨ ਆ ਗਿਆ, ਪੈਰਾਂ ਵਿੱਚ ਪਾਉਣ ਵਾਸਤੇ ਜੁੱਤੀ ਵੀ ਨਸੀਬ ਨਹੀਂ। ਇੱਕ ਇਹ ਵੀ ਪੱਖ ਹੈ। ਇਸ ਤੋਂ ਅੱਗੇ ਗਿਆਨ ਦਾ ਹਥੌੜਾ, ਉਹ ਗਿਆਨ ਜਿਹੜਾ ਬਾਹਰ ਦੇ ਹਾਲਾਤ ਨੂੰ ਜਿਹੜੀ ਗੱਲ ਸ਼ੁਰੂ ਕੀਤੀ ਹੈ ਖੰਡਾਈ ਜਾਏ, ਪਰ ਅੰਦਰ ਨੂੰ ਖਿੰਡਣ ਨਾ ਦੇ, ਘੜੇ ਵੀ ਹੋ ਹੀ ਜਾਂਦੇ ਨੇ। ਦੇਖੋ ਅਸੀਂ ਤੇ ਚੌਥੀ ਵਿਚਾਰ ਤੇ ਆਏ ਹਾਂ, ਦੁਕਾਨ। ਉਸ ਤੋਂ ਬਾਅਦ ਅਸੀਂ ਦੇਖਿਆ ਕਿ ਧੀਰਜ, ਫਿਰ ਮਤ, ਐਰਨ ਦੀ ਗੱਲ ਕੀਤੀ। ਹੁਣ ਹਥੌੜਾ ਤਿਆਰ ਹੋ ਗਿਆ, ਅਜੇ ਘੜਿਆ ਨਹੀਂ, ਅਜੇ ਤਾਂ ਸਮਾਨ ਹੈ ਬਸ। ਤੇ ਜਦੋਂ ਘੜਨ ਦੀ ਗੱਲ ਕੱਲ ਨੂੰ ਸ਼ੁਰੂ ਹੋਣੀ ਹੈ ਨਾ, ਉਦੋਂ ਫਿਰ ਅੱਗ ਬਲਣੀ ਹੈ। ਕਿਉਂਕਿ ਇਹ ਸਾਰੀਆਂ ਚੀਜ਼ਾਂ ਜੇ ਬਾਹਰ ਮੁਖੀ ਦੇਖੋ ਤੇ ਦੁੱਖ ਨਾਲ ਸੰਬੰਧਿਤ ਨੇ। ਠੋਕਰ ਦੋਖੇ, ਅੱਗ ਵਿੱਚੋਂ ਨਿਕਲਣਾ ਲਾਲ ਹੋਣਾ, ਕਿਉਂਕਿ ਗਹਿਣਾ ਘੜੀ ਉਦੋਂ ਜਾਂਦਾ ਜਦੋਂ ਅੱਗ ਵਿੱਚੋਂ ਨਿਕਲਦਾ, ਠੋਕਰਾਂ ਖਾਂਦਾ, ਤੇ ਜ਼ਿੰਦਗੀ ਵੀ ਉਦੋਂ ਘੜੀ ਜਾਂਦੀ ਹੈ ਪਿਆਰਿਓ ਜਦੋਂ ਦੁੱਖ ਦੀਆਂ ਠੋਕਰਾਂ ਮਿਲਦੀਆਂ ਨੇ। ਰੂਹਾਨੀਅਤ ਦੀ ਸੇਵਾ ਦੀ ਅੱਗ ਵਿੱਚੋਂ ਨਿਕਲਦਾ, ਤੇ ਜਦੋਂ ਇਹੋ ਜਿਹੀ ਕਮਾਈ ਕਰਕੇ ਕੋਈ ਜਾਂਦਾ, ਉਹਦਾ ਜੀਵਨ ਘੜਿਆ ਜਾਂਦਾ। ਹਜ਼ੂਰ ਨੇ ਜਿਹੜਾ ਸ਼ਬਦ ਕਿਹਾ, ਇਸ ਤੋਂ ਅਗਾਂ ਇੱਕ ਬਚਨ ਸਾਂਝਾ ਕਰਦਿਆਂ, ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਸ਼ਬਦ ਨੇ, ਜਿਹਦੇ ਕੋਲ ਗਿਆਨ ਹੈ ਅਸੀਂ ਉਹਦੇ ਲਈ ਸ਼ਬਦ ਵਰਤਨੇ ਆ ਇਹ ਗਿਆਨੀ ਹੈ। ਉਂਝ ਵੈਸੇ ਮਹਾਰਾਜ ਜੀ ਨੇ ਨਾ ਜਿਹੜਾ ਆ ਤਿੰਨ ਚਾਰ ਸ਼ਬਦ, ਇੱਕ ਧਿਆਨ, ਇੱਕ ਸਿਮਰਨ ਤੇ ਤੀਜਾ ਗਿਆਨ, ਇਹ ਸ਼ਬਦ ਬਹੁਤ ਵਾਰੀ ਬਾਣੀ ਚ ਆਉਂਦੇ ਨੇ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਤਿਗੁਰੂ ਨੇ ਇੰਨੀ ਕਿਰਪਾ ਕੀਤੀ ਆਪਣੇ ਸਿੱਖ ਤੇ ਨਾ, ਇਹ ਕਿਤੇ ਵੀ ਬੈਠਾ ਇਕੱਲਾ ਨਹੀਂ, ਕਿਤੇ ਵੀ ਬੈਠਾ ਹੋਵੇ ਜਿਹੜਾ ਸ਼ਬਦ ਦਾ ਅਭਿਆਸੀ ਏ, ਕਿਤੇ ਵੀ ਇਕੱਲਾ ਨਹੀਂ। ਪਰ ਜਿਹੜਾ ਸ਼ਬਦ ਦਾ ਅਭਿਆਸੀ ਏ, ਜਿੰਨੀ ਮਰਜ਼ੀ ਭੀੜ ਚ ਬੈਠਾ ਹੋਵੇ ਫਿਰ ਵੀ ਇਕੱਲੇ ਦਾ ਇਕੱਲਾ, ਥੋੜਾ ਜਿਹਾ ਬਾਣੀ ਚੋਂ। ਹਰ ਸਿਮਰਨ ਬਹੁ ਮੈਂ ਅਕੇਲਾ, ਸੁਖਮਨੀ ਸਾਹਿਬ ਦੀ ਤੁਕ ਕਿ ਪਰਮਾਤਮਾ ਦਾ ਸਿਮਰਨ ਕਰਨ ਵਾਲਾ ਭੀੜ ਵਿੱਚ ਵੀ ਇਕੱਲਾ ਕਿਉਂ? ਜਿੰਨਾ ਮਰਜ਼ੀ ਭੀੜ ਰੌਲਾ ਰੱਪਾ ਪਾਈ ਜਾਏ, ਜਿਹਨੂੰ ਅੰਦਰੋਂ ਸ਼ਬਦ ਕਮਾਨ ਦਾ ਪਤਾ, ਉਹ ਭੀੜ ਦੀਆਂ ਚਿੰਗਾਰਾਂ ਵਿੱਚੋਂ ਵੀ ਅੰਦਰ ਦਾ ਸਿਮਰਨ ਸੁਣੀ ਜਾਂਦਾ ਹੈ, ਬਹੁਤਿਆਂ ਵਿੱਚ ਇਕੱਲਾ ਹੈ। ਤੇ ਇਸ ਕਰਕੇ ਜਿਹੜੀ ਦੂਜੀ ਗੱਲ ਮੈਂ ਕਰਨ ਲੱਗਾ ਕਿ ਤਿੰਨ ਗੱਲਾਂ, ਗਿਆਨ ਕੀ ਚੀਜ਼ ਹੈ? ਵੈਸੇ ਗਿਆਨ ਹੈ ਤੱਤ ਵਸਤੂ ਬਾਰੇ, ਰੱਬ ਬਾਰੇ, ਪਰਮਾਤਮਾ ਬਾਰੇ ਅਸਲੀਅਤ ਜਾਣਕਾਰੀ ਪਹੁੰਚ ਜਾਣਾ। ਮੈਂ ਫਿਰ ਅਰਜ਼ ਕਰਾਂ, ਇਹ ਕਥਾ ਹੈ ਗਿਆਨ ਦੀ, ਤੇ ਜਿਹੜਾ ਪਹੁੰਚ ਗਿਆ, ਜਿਹਨੇ ਅਨੁਭਵ ਕਰ ਲਿਆ, ਮਹਿਸੂਸ ਕਰ ਲਿਆ, ਅਸਲ ਚ ਤੱਤ ਗਿਆਨੀ ਤਾਂ ਉਹ ਹੈ। ਸਤਿਗੁਰੂ ਨੇ ਅਸ਼ਬਦ ਕਮਾਉਣ ਵਾਲੇ ਸਿੱਖ ਨੂੰ ਤਿੰਨ ਚੀਜ਼ਾਂ ਦਿੱਤੀਆਂ, ਇੱਕ ਗਿਆਨ ਦਿੱਤਾ, ਦੂਜਾ ਧਿਆਨ ਦਿੱਤਾ, ਤੇ ਤੀਸਰੀ ਮਾਲਕ ਨੇ ਸਿਮਰਨ ਦੀ ਦਾਤ ਦਿੱਤੀ। ਇਉਂ ਕਹਿ ਲਓ, ਸਿਮਰਨ, ਧਿਆਨ ਤੇ ਗਿਆਨ। ਤੇ ਜਦੋਂ ਇਹਨੂੰ ਸਮਝਾਇਆ ਵੀ ਸਿਮਰਨ ਕੀ ਹੋ ਗਿਆ, ਗਿਆਨ ਕੀ ਹੋ ਗਿਆ, ਧਿਆਨ ਕੀ ਹੋ ਗਿਆ, ਤੇ ਉਦਾਹਰਣਾਂ ਲਈਆਂ ਆਮ ਜੋਨਾਂ ਦੀਆਂ, ਬੰਦੇ ਦੀ ਉਦਾਹਰਣ ਨਹੀਂ ਲਈ, ਮਹਾਰਾਜ ਜੀ ਨੇ ਕਿਹਾ ਸਿੱਖ ਨੂੰ ਗੁਰੂ ਨੇ ਗਿਆਨ ਦਿੱਤਾ ਕੋਇਲ ਵਰਗਾ। ਸ਼ਾਇਦ ਆਪ ਨਾਲ ਕਦੀ ਸਾਂਝਾ ਕੀਤਾ ਹੋਵੇ, ਸਿੱਖ ਨੂੰ ਗੁਰੂ ਨੇ ਧਿਆਨ ਦਿੱਤਾ ਕਛੂਕਮੀ ਵਰਗਾ, ਸਿੱਖ ਨੂੰ ਗੁਰੂ ਨੇ ਸਿਮਰਨ ਦਿੱਤਾ ਪੂੰਜ ਵਰਗਾ। ਜਿਸ ਦੇ ਅੰਦਰ ਇਹ ਤਿੰਨ ਚੀਜ਼ਾਂ, ਗਿਆਨ, ਧਿਆਨ ਤੇ ਸਿਮਰਨ ਆ ਗਿਆ, ਪਿਆਰਿਓ, ਉਹ ਕਿਤੇ ਵੀ ਚਲਾ ਜਾਏ ਉਹ ਇਕੱਲਾ ਨਹੀਂ। ਗਿਆਨ ਕੋਇਲ ਵਰਗਾ ਕਿਵੇਂ? ਕੋਇਲ ਆਪਣਾ ਆਂਡੇ ਜਦੋਂ ਵੀ ਦਿੰਦੀ ਏ ਕਾਮਣੀ ਦੇ ਆਲਣੇ ਵਿੱਚ, ਆਪਣੇ ਆਲਣੇ ਚ ਨਹੀਂ, ਆਪਣੇ ਟਿਕਾਣੇ ਚ ਨਹੀਂ। ਜਦੋਂ ਉਹਨੇ ਆਂਡੇ, ਦੇਖੋ ਭਾਈ ਸਾਹਿਬ ਗੁਰਦਾਸ ਸਾਹਿਬ ਦੀ ਬਾਣੀ ਹੈ ਤੇ ਕੁਛ ਗੁਰੂ ਗ੍ਰੰਥ ਸਾਹਿਬ ਵਿੱਚੋਂ ਵੀ ਬਚਨ ਨੇ, ਕੋਇਲ ਕਾਮਣੀ ਦੇ ਆਲਣੇ ਚ ਆਂਡੇ ਦਿੰਦੀ ਏ ਪਰ ਗਿਣਤੀ ਨਹੀਂ ਘਟਣ ਦਿੰਦੀ। ਰੱਬ ਨੇ ਇੰਨੀ ਸੋਝੀ ਦਿੱਤੀ ਏ, ਜਿੰਨੇ ਆਂਡੇ ਉਹਨੇ ਦੇ ਦਿੱਤੇ ਉਹਨੇ ਕਾਮਣੀ ਦੇ ਪਾਸੇ ਕਰ ਦਿੱਤੇ। ਕਾਮਣੀ ਕੋਇਲ ਦੇ ਆਂਡਿਆਂ ਤੇ ਵੀ ਬੈਠਦੀ, ਆਪਣਿਆਂ ਤੇ ਵੀ, ਤੇ ਜਦੋਂ ਆਂਡੇ ਵਿੱਚੋਂ ਬੱਚੇ ਨਿਕਲਦੇ ਨੇ, ਕਾਮਣੀ ਦੇ ਬੱਚੇ ਨਿਕਲਦਿਆਂ ਸਾਰ ਕਾਂ ਕਾਂ ਲਾਉਣ ਲੱਗ ਪੈਣਗੇ, ਬੋਲਣ ਲੱਗਣਗੇ, ਪਰ ਕੋਇਲ ਦੇ ਨਹੀਂ ਬੱਚੇ ਬੋਲਦੇ, ਚੁੱਪ ਨੇ। ਜੋ ਕਹਿ ਰਿਹਾ ਹੈ ਭਾਈ ਸਾਹਿਬ ਨੇ ਕਿਹਾ, ਕਾਮਣੀ ਦੇ ਬੱਚੇ ਕਾਂ ਕਾਂ ਕਰਨਗੇ, ਕੋਇਲ ਦੇ ਬੱਚੇ ਖਾਮੋਸ਼ ਨੇ। ਉਹਨਾਂ ਨੂੰ ਇੰਨੀ ਕੁ ਸੋਝੀ ਰੱਬ ਨੇ ਦਿੱਤੀ ਵੀ ਇਹ ਜਿਹੜੇ ਕਾਂ ਕਾਂ ਕਰਦੇ ਪਏ ਨੇ, ਮੇਰੀ ਇਹ ਬੋਲੀ ਨਹੀਂ। ਕੋਇਲ ਨੂੰ ਪਤਾ ਲੱਗਦਾ ਕਿ ਆਲਣੇ ਵਿੱਚੋਂ ਪਏ ਹੋਏ ਆਂਡੇ ਚੋਂ ਬੱਚੇ ਬਾਹਰ ਆਏ ਨੇ। ਉਹ ਕੀ ਕਰਦੀ, ਜਿੱਥੇ ਬੱਚੇ ਹੁੰਦੇ ਨੇ ਕੋਇਲ ਦੇ, ਉਹ ਕੋਲ ਬੈਠ ਕੇ ਬੜੀ ਸੋਜ ਵਿੱਚ, ਬੜੇ ਦਰਦ ਵਿੱਚ ਉੱਚੀ ਉੱਚੀ ਕੂਕਣ ਲੱਗ ਪੈਂਦੀ। ਜਦੋਂ ਕੋਇਲ ਕੂਕਦੀ ਏ, ਇੱਕੋ ਦਮ ਕਾਮਣੀ ਨੂੰ ਛੱਡ ਕੇ ਕੋਇਲ ਦੇ ਬੱਚੇ ਮਾਂ ਪਿੱਛੇ ਚਲੇ ਜਾਂਦੇ ਨੇ। ਕਹਿੰਦੇ ਨੇ ਕੁਦਰਤੀ ਉਹਨੂੰ ਮਿਲੀ ਦਾਤ ਹੈ, ਸਿੱਖਾ ਗਿਆਨ ਤੈਨੂੰ ਦਿੱਤਾ ਕੋਇਲ ਵਰਗਾ, ਜਿੱਥੇ ਤੂੰ ਵਿਚਰਨਾ ਚੇਤੇ ਰੱਖੀ, ਕਾਵਾਂ ਰੌਲੀ ਬੜੀ ਪੈਣੀ ਆ। ਕਾਵਾਂ ਰੌਲੀ ਹੋਈ ਹੈ ਨਾ, ਪਰਿਵਾਰ ਚ ਬੈਠੇ ਹੋ, ਸਮਾਜ ਚ ਬੈਠੇ ਆ, ਕਾਵਾਂ ਰੌਲੀ ਪੈਣੀ ਏ। ਪਰ ਗੁਰੂ ਨੇ ਤੈਨੂੰ ਕੋਇਲ ਵਰਗਾ, ਜੇ ਸ਼ਬਦ ਦਾ ਅਭਿਆਸੀ ਬਣੇਗਾ, ਅੰਦਰ ਦਾ ਗਿਆਨ ਕੋਇਲ ਵਰਗਾ ਦਿੱਤਾ, ਇਸ ਕਾਵਾਂ ਰੌਲੀ ਵਿੱਚ ਵੀ ਜਦੋਂ ਗੁਰੂ ਦੇ ਸ਼ਬਦ ਦੀ ਆਵਾਜ਼ ਸੁਣਦਾ ਤੇ ਸਿੱਖ ਕਾਵਾਂ ਰੌਲੀ ਨੂੰ ਛੱਡ ਕੇ ਆਪਣੇ ਗੁਰੂ ਪਿੱਛੇ ਤੁਰ ਪੈਂਦਾ। ਕੋਇਲ ਵਰਗਾ ਗਿਆਨ ਤੇ ਧਿਆਨ ਕੱਛੂ ਵਰਗਾ। ਧਿਆਨ ਵਿੱਚ ਹੁਣ ਤਾਂ ਅੱਜ ਵੀ ਸੱਜਣ ਬੈਠੇ ਸਨ, ਸਾਇੰਸ ਬਹੁਤ ਕੁਝ ਮੰਨ ਰਹੀ ਹੈ, ਧਿਆਨ ਚਾਹ ਕੋਈ, ਧਿਆਨ ਚਾਹ ਕੁਛ, ਇੰਨਾ ਕੁਛ ਬੰਦੇ ਦੇ ਧਿਆਨ ਵਿੱਚ ਰੱਬ ਨੇ ਰੱਖਿਆ, ਹਰ ਕੰਮ ਅਸੀਂ ਧਿਆਨ ਰਾਹੀਂ ਵੀ ਕਰ ਸਕਦੇ ਹਾਂ। ਕਦੀ ਤੁਸੀਂ ਤਜਰਬਾ ਕਰੋ, ਕਿਸੇ ਬੰਦੇ ਨਾਲ ਦਵੈਸ਼ ਜੇ ਹੋਵੇ, ਵੈਸੇ ਤਾਂ ਰੱਬ ਮਿਹਰ ਕਰੇ ਵੀ ਜਿਹਨੇ ਪਰਮਾਰਥ ਕਮਾਉਣਾ ਉਹਦੀ ਜਿਹਦੇ ਜੇ ਕਿਤੇ ਦਵੈਸ਼ ਹੈ ਅੰਦਰ ਦੀ ਕਹਾਣੀ ਕੋਈ ਨੀ ਬਣਨੀ, ਕਿਉਂਕਿ ਜਦੋਂ ਸਿਮਰਨ ਸ਼ੁਰੂ ਕਰਨਾ ਜਿਹਦੇ ਨਾਲ ਦਵੈਸ਼ ਹੈ ਉਹਦੀ ਚਿਹਰਾ ਸਾਹਮਣੇ ਆਉਣਾ, ਉਹਦੇ ਬੋਲ ਸਾਹਮਣੇ ਆਉਣੇ ਨੇ, ਉਹਦੀਆਂ ਗੱਲਾਂ ਸਾਹਮਣੇ ਆਉਣੀਆਂ ਨੇ। ਤੇ ਸਿਮਰਨ ਵਿੱਚ ਦੋ ਹੀ ਚੀਜ਼ਾਂ ਵਾਪਰਦੀਆਂ ਨੇ, ਇੱਕ ਸਿਮਰਤੀ ਤੇ ਇੱਕ ਕਲਪਨਾ। ਸਿਮਰਤੀ ਬੀਤੀਆਂ ਯਾਦਾਂ ਤੇ ਕਲਪਨਾ ਆਉਣ ਵਾਲੇ ਦਿਨ ਜਦੇ ਜੇ ਵਾਪਰੇ ਵੀ ਨੇ। ਸਿਮਰਨ ਕਰਦਿਆਂ ਉਹ ਦਿਨ ਚੇਤੇ ਆਉਂਦੇ ਨੇ ਜਿਹੜੀ ਉਮਰ ਭੋਗ ਚੁੱਕੇ ਆ, ਆਹ ਪਾਪ ਮੈਂ ਕੀਤਾ, ਉਹ ਸਾਹਮਣੇ ਖਲੋਤਾ ਹੁੰਦਾ। ਤੇ ਕਲਪਨਾ ਇਹ ਹੁੰਦੀ ਏ ਦੂਜੇ ਨੂੰ ਦੇਖ ਕੇ ਕਹਿੰਦੇ ਉਹਦਾ ਇੰਨਾ ਕੁਝ ਬਣ ਗਿਆ, ਮੇਰਾ ਕੱਲ ਨੂੰ ਕੀ ਬਣੇਗਾ, ਹਾਲਾਂ ਪਤਾ ਨੀ ਕੱਲ ਜੀਣਾ ਵੀ ਹੈ ਕਿ ਨਹੀਂ। ਜਾਂ ਤਾਂ ਆਉਣ ਵਾਲੀ ਕਲਪਨਾ ਖਾਈ ਜਾਂਦੀ ਏ। ਤੇ ਅੱਧਿਓ ਜ਼ਿਆਦਾ ਆਪਣੇ ਗ੍ਰਿਸਤੀਆਂ ਬੈਠੇ ਆ, ਨਿਆਣੇ ਚੰਗੇ ਭਲੇ ਸਕੂਲ ਗਏ ਆ, ਬਾਣੀ ਪੜ੍ਹਦੇ ਆ, ਸਿਮਰਨ ਕਰਦੇ ਆ, ਸਿਮਰਨ ਚ ਬੈਠਾ ਬੰਦਾ ਕਲਪਨ ਲੱਗ ਪੈਂਦਾ ਫਲਾਣੇ ਦੇ ਵਿਗੜ ਗਿਆ, ਕਿਤੇ ਮੇਰੇ ਨਾ ਵਿਗੜ ਜਾ। ਚੇਤੇ ਰੱਖੋ ਫੁਰਨਾ ਵੀ ਕਈ ਵਾਰੀ ਬੱਚੇ ਲਈ ਦੁਖਦਾਈ ਬਣ ਜਾਂਦਾ। ਵਿਚਾਰ ਤਾਂ ਆ ਗਿਆ ਨਾ, ਉਹ ਕਿਸੇ ਵੇਲੇ ਫਲੀਭੂਤ ਹੋ ਸਕਦਾ। ਜਿੰਨਾ ਬੰਦਾ ਉਸਾਰੂ ਪੱਖ ਤੋਂ ਸੋਚੇਗਾ, ਚੰਗਾ ਸੋਚੇਗਾ, ਪੋਜ਼ਿਟਿਵ ਸੋਚੇਗਾ, ਉਹਨਾਂ ਰਿਜ਼ਲਟ ਵੀ ਪੋਜ਼ਿਟਿਵ ਮਿਲੇਗਾ। ਤੇ ਜਿੰਨਾ ਬੰਦਾ ਨੈਗੇਟਿਵ ਸੋਚੇਗਾ, ਸੱਚਾਈ ਏਵੇ ਨੈਗੇਟਿਵ ਸੋਚਣ ਵਾਲਿਆਂ ਦੇ ਜੋ ਸੋਚਦੇ ਨੇ ਇੱਕ ਦਿਨ ਉਹ ਪ੍ਰਤੱਖ ਹੋ ਜਾਂਦਾ ਹੈ। ਹੁਣ ਧਿਆਨ ਕਿਸੇ ਬੰਦੇ ਦੀ ਦਵੈਸ਼ ਹੈ, ਸਿਰਫ ਧਿਆਨ ਚ ਬੈਠ ਕੇ। ਬੜੀ ਸੋਹਣੀ ਇਹ ਗੱਲ ਰਘਵੀਰ ਸਿੰਘ ਬੀਰ ਕਹਿੰਦੇ ਸਨ, ਕਹਿੰਦੇ ਨੇ ਜਦੋਂ ਸਿਮਰਨ ਕਰਨ ਲੱਗਣਾ ਸਭ ਤੋਂ ਪਹਿਲਾਂ ਇੱਕ ਸ਼ਬਦ ਕਹਿਣਾ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਾਰੀ ਖਲਕਤ ਦਾ ਭਲਾ ਕਰੀ, ਸਾਰੀ ਮਾਨਵਤਾ ਦਾ ਭਲਾ ਕਰੀ। ਉਹ ਕਹਿੰਦੇ ਨੇ ਜਦੋਂ ਪੰਜ ਕੁ ਵਾਰੀ ਇਹ ਕਹਾਂਗੇ ਦਿਲੋਂ, ਤੇ ਇਹ ਸੋਚਾਂਗੇ ਵੀ ਸ਼ਾਇਦ ਇਹਦੇ ਨਾਲ ਕੀ ਹੋਵੇਗਾ। ਕਹਿਣ ਲੱਗੇ ਜਦੋਂ ਸਰਬੱਤ ਦਾ ਭਲਾ ਮੰਗੇਗਾ, ਤੇਰੇ ਅੰਦਰ ਦੇ ਫੁਰਨੇ, ਤੇਰੇ ਅੰਦਰ ਦੇ ਖਿਆਲ ਉਹਨਾਂ ਲੋਕਾਂ ਲਈ ਰੁਕਾਵਟ ਬਣ ਜਾਣਗੇ ਜਿਹੜੇ ਤੇਰਾ ਬੁਰਾ ਸੋਚਦੇ ਪਏ। ਤੂੰ ਭਲਾ ਸੋਚ ਰਿਹਾ। ਬਾਬਾ ਜੀ ਨੇ ਇਹਨੂੰ ਇਸ਼ਾਰਾ ਵੀ ਕੀਤਾ, ਫਰੀਦਾ ਬੁਰੇ ਦਾ ਭਲਾ ਕਰੇ ਦਾ ਕੋਈ ਅਰਥ ਹੈ। ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੀ ਪੱਲੇ, ਸਭ ਕਿਛ ਪਾਏ ਮੈਂ ਆਪਣੀ ਵਿਚਾਰ ਨੂੰ ਸੰਕੋਚਾਂ। ਭਾਈ ਸਾਹਿਬ ਪਹੁੰਚ ਚੁੱਕੇ ਨੇ ਗਿਆਨੀ ਤਰਲੋਚਨ ਸਿੰਘ। ਕੋਇਲ ਕੋਲ ਗਿਆਨ, ਧਿਆਨ ਕੱਛੂ ਕੁੰਮੇ ਦਾ। ਕੱਛੂ ਕੁੰਮੀ ਪਾਣੀ ਚੋਂ ਆਂਡੇ ਬਾਹਰ ਬਰੇਤੇ ਚ ਦਿੰਦੀ ਏ, ਪਰ ਆਪ ਤਾਂ ਆਂਡਿਆਂ ਕੋਲ ਨਹੀਂ ਆਈ, ਸਿਰਫ ਪਾਣੀ ਚ ਬੈਠੀ ਆਂਡੇ ਦਾ ਧਿਆਨ ਟਿਕਾਈ ਬੈਠੀ। ਕਦੀ ਕਦੀ ਪਾਣੀ ਉਸ ਆਂਡੇ ਵੱਲ ਜ਼ਰੂਰ ਬੂੰਦਾਂ ਸੱਟਦੀ ਏ। ਬੱਚਾ ਆਂਡੇ ਚ ਪਲ ਰਿਹਾ ਹੈ, ਧਿਆਨ ਨਾਲ ਉਹਨੂੰ ਫੀਡ ਦੇ ਰਹੀ ਏ, ਖੁਰਾਕ ਦੇ ਰਹੀ ਏ। ਤੇ ਜਿੱਦਣ ਉਹ ਮੁਕੰਮਲ ਹੁੰਦਾ, ਧਿਆਨ ਨਾਲ ਆਂਡਾ ਤੋੜ ਕੇ ਉਹ ਬਾਹਰ ਹੁੰਦਾ, ਧਿਆਨ ਨਾਲ ਆਪਣੇ ਵੱਲ ਖਿੱਚ ਲੈਂਦੀ। ਮਹਾਰਾਜ ਕਹਿੰਦੇ ਨੇ ਜੇ ਕੱਛੂ ਕੁੰਮੀ ਆਪਣੇ ਆਂਡੇ ਨੂੰ ਧਿਆਨ ਨਾਲ ਪਾਲਦੀ ਪਈ ਏ, ਜਿਸ ਸਿੱਖ ਦਾ ਧਿਆਨ ਕੱਛੂ ਕੁੰਮੀ ਦੀ ਤਰ੍ਹਾਂ ਬਾਬੇ ਦੇ ਸ਼ਬਦ ਵਿੱਚ ਹੋਵੇਗਾ, ਬਾਬੇ ਦਾ ਸ਼ਬਦ ਉਹਦੀ ਰਖਵਾਲੀ ਕਿਉਂ ਨਹੀਂ ਕਰੇਗਾ। ਤੀਸਰਾ ਬਚਨ, ਸਿਮਰਨ ਕੂੰਜ ਵਰਗਾ। ਕੂੰਜ ਜਿੱਥੇ ਮਰਜ਼ੀ ਚਲੀ ਜਾਏ, ਪਰ ਆਪਣੇ ਬੱਚਿਆਂ ਨੂੰ ਚੇਤੇ ਕਰੇ, ਤੇ ਉਸ ਦੇ ਚੇਤੇ ਵਿੱਚੋਂ ਦਾਣਾ ਕੂੰਜ ਦੇ ਮੂੰਹ ਵਿੱਚ ਏ, ਚੇਤਾ ਬੱਚੇ ਦਾ ਆ ਗਿਆ, ਪੇਟ ਆਪਣੇ ਵਿੱਚ ਦਾਣਾ ਜਾਂਦਾ ਪਿਆ, ਪਰ ਉਸ ਦਾਣੇ ਦੀ ਜਿਹੜੀ ਐਨਰਜੀ, ਜਿਹੜੀ ਸ਼ਕਤੀ ਏ, ਬੱਚੇ ਨੂੰ ਚੇਤੇ ਕੀਤਾ, ਉਹ ਬੱਚੇ ਦੇ ਅੰਦਰ ਪ੍ਰਵੇਸ਼ ਕਰ ਗਈ। ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ, ਕੂੰਜ ਬੱਚੇ ਦਾ ਸਿਮਰਨ ਕਰੇ ਤੇ ਉਹਨੂੰ ਦਾਣੇ ਦੀ ਤਾਕਤ ਬਚਾ ਸਕਦੀ ਏ। ਤੇ ਸਿੱਖ ਬੈਠਾ ਕਿਤੇ ਵੀ ਗੁਰੂ ਦਾ ਸਿਮਰਨ ਕਰੇ, ਸਤਿਗੁਰੂ ਨੂੰ ਸਾਰੀਆਂ ਰਹਿਮਤਾਂ ਬਖਸ਼ ਦਿੰਦੇ ਨੇ। ਗਿਆਨ ਵਿੱਚ, ਧਿਆਨ ਵਿੱਚ, ਸਿਮਰਨ ਵਿੱਚ ਭਾਈ ਸਾਹਿਬ ਨੇ ਕਿਹਾ, ਕੱਛੂ ਆਂਡਾ ਧਿਆਨ ਤਰ ਕਰ ਪਰਪੱਕ ਨਦੀ ਵਿੱਚ ਆਣੇ, ਕੂੰਜ ਹਿਰਦੈ ਸਿਮਰਨ ਕਰੇ ਲੈ ਬੱਚਾ ਉੱਡਦੀ ਅਸਮਾਣੇ, ਕਾਇ ਕੋਇਲ ਪਾਲ ਲੈ ਕਾਵਣੀ ਮਿਲਦਾ ਜਾਏ ਕੁਟੰਬ ਸਿਆਣੇ। ਗਿਆਨ ਧਿਆਨ ਸਿਮਰਨ ਸਦਾ ਸਤਿਗੁਰ ਸਿੱਖ ਰੱਖੇ ਨਿਰਵਾਣ ਹੈ। ਆਹ ਜਿਹੜਾ ਵੇਦ ਦਾ ਹਥੌੜਾ ਹੈ, ਇਹ ਸ਼ਬਦ ਦਾ ਗਿਆਨ ਹੈ, ਤੇ ਜਦੋਂ ਇਸ ਗਿਆਨ ਦਾ ਹਥੌੜਾ ਵੱਜਦਾ, ਇੱਕੋ ਝਟਕਾ ਲਾਉਂਦਾ। ਆਮ ਹਥੌੜਾ ਵੱਜਦਾ ਮਰਜ਼ ਕੀਤੀ ਤੋੜਦਾ, ਇਹ ਹਥੌੜਾ ਵੱਜਦਾ ਤੇ ਜ਼ਿੰਦਗੀ ਘੜਦਾ। ਤੇ ਜਿਨ੍ਹਾਂ ਕੋਲ ਵੇਦ ਦਾ ਗਿਆਨ ਦਾ ਹਥੌੜਾ ਹੈ, ਉਹ ਫਿਰ ਇਸ ਪੱਧਰ ਤੇ ਜਿਉਂਦੇ ਨੇ ਕਿ ਜੋ ਨਰ ਮੈਂ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਅਰ ਭੈ ਨਹੀਂ ਜਾਂ ਕੰਚਨ ਮਾਟੀ ਮਾਨੈ। ਨਾ ਨਿੰਦਿਆ ਨਾ ਉਸਤਤ ਜਾਂ ਕਹਿ ਲੋ ਮੋਹ ਅਭਿਮਾਨਾ ਹਰ ਸੋਗ ਤੇ ਰਹੇ ਨਿਆਰੋ ਨਾਹੇ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੇ ਨਿਰਾਸਾ ਗਿਆਨ ਜਗ ਤੇ ਰਹੇ ਨਿਰਾਸਾ ਕਾਮ ਕ੍ਰੋਧ ਜੈ ਪਰਸੈ ਨਾਹਿਨ ਤੇ ਘਟ ਬ੍ਰਹਮ ਨਿਵਾਸਾ ਪਰ ਮਾਲਕ ਇਹ ਗਿਆਨ ਆਪਣੇ ਆਪ ਕਹਿੰਦੇ ਨਹੀਂ ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਵੇਦ ਹਥਿਆਰ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਪ ਜੀ ਦੇ ਬਚਨ ਆਗਾਧ ਬੋਧ ਨੇ ਜਿੰਨੀ ਕੁ ਸੂਝ ਬਖਸ਼ੀ ਜੇ ਸੰਗਤ ਨਾਲ ਵਿਚਾਰ ਪਾਈਏ ਆਪ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੱਲ ਸਵੇਰ ਦੇ ਦੀਵਾਨ ਵਿਚ ਭਉ ਖੱਲਾ ਤੇ ਸ਼ਾਮ ਦੇ ਦੀਵਾਨ ਵਿਚ ਅਗਨ ਤਪਤਾ ਭੈ ਦੀ ਧੋਕਣੀ ਜਿੰਨੀ ਦੇਰ ਤੱਕ ਭੈ ਨੀ ਭਾਉ ਨੀ ਪੈਦਾ ਹੋਣਾ ਇਹੀ ਕਾਰਨ ਮਹਾਰਾਜ ਨੇ ਭੈ ਪਹਿਲਾਂ ਲਿਆਂਦਾ ਤੇ ਭਾਂਡਾ ਭਾਉ ਬਾਅਦ ਵਿਚ ਲਿਆਂਦਾ ਭੈ ਦੁਨੀਆਂ ਵਾਲਾ ਨਹੀਂ ਇਸ ਭੈ ਵਿਚੋਂ ਭਾਵਨਾ ਪੈਦਾ ਹੁੰਦੀ ਏ ਇਹ ਆਪਾਂ ਕੱਲ ਦੁਪਹਿਰੇ ਤੇ ਰਾਤ ਨੂੰ ਵਿਚਾਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ